ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਯਤਨ ਕਰੈ ਮਾਨੁਖ ਡਹਿਕਾਵੈ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੁਕਰ ਪਾਵੈ ਭੇਖ ਕਰੈ ਨਿਰਬਾਨੈ ਯਤਨ ਕਰੈ ਮਾਨੁਖ ਡਹਿਕਾਵੈ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੁਕਰ ਪਾਵੈ ਭੇਖ ਕਰੈ ਨਿਰਬਾਨੈ ਜਾਣਤ ਦੂਰ ਤੁਮਹੇ ਪ੍ਰਭ ਨੇਰ ਉਤ ਤੱਕ ਉਤ ਤੇ ਉਤ ਪੇਖ ਆਵੈ ਲੋਭੀ ਫੇਰ ਰਹਾਉ ਜਬ ਲਗ ਟੁੱਟਾ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਾਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਜਬ ਲਗ ਟੁੱਟਾ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਾਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਾਨ ਸੋਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਗਤ ਜੋਤ ਜਗਤ ਗੁਰੂ ਭਗਤ ਵਸ਼ਲ ਪਤਤ ਪਾਵਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰ ਅਸਥਾਨ ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਆਪੋ ਆਪਣੇ ਘਰਾਂ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਨਿਤਾ ਪ੍ਰਤੀ ਦੀ ਤਰ੍ਹਾਂ ਸਤਿਗੁਰੂ ਜੀ ਨੇ ਅਪਾਰ ਦਇਆ ਦ੍ਰਿਸ਼ਟੀ ਕਰਕੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੁੰਦਿਆਂ ਜੋ ਮੁੱਖ ਵਾਕ ਸਾਨੂੰ ਬਖਸ਼ਿਸ਼ ਕੀਤੇ ਹਨ ਉਸ ਦੀ ਅਤੇ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਦੀ ਵਿਚਾਰ ਸੁਣਨ ਵਾਸਤੇ ਸਤਿਗੁਰਾਂ ਦੇ ਹਜ਼ੂਰ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਇਹ ਅੰਮ੍ਰਿਤਮਈ ਬਚਨ ਧਨਾਸਰੀ ਰਾਗ ਅੰਦਰ ਗੁਰੂ ਨਾਨਕ ਜੋਤ ਦੇ ਪੰਜਵੇਂ ਵਾਰਸ ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜੁਨ ਪਿੱਖੋ ਨੈਣ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 680 ਤੇ ਸ਼ੋਭਨੀਕ ਹਨ। ਗਰੀਬ ਨਵਾਜ ਜੀ ਨੇ ਇਸ ਪਾਵਨ ਪਵਿੱਤਰ ਅੰਮ੍ਰਿਤਮਈ ਬਚਨਾਂ ਦੇ ਦੁਆਰਾ ਬਹੁਤ ਹੀ ਪਰ ਉਪਕਾਰੀ ਸਿੱਖਿਆ ਸਾਨੂੰ ਬਖਸ਼ਿਸ਼ ਕੀਤੀ ਹੈ। ਆਓ ਸਭ ਤੋਂ ਪਹਿਲਾਂ ਦਾਸ ਦੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ। ਸਾਰੇ ਇੱਕ ਵਾਰ ਗੁਰੂ ਫਤਿਹ ਉਚਾਰਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਜੀ ਨੇ ਜਿੱਥੇ ਰਹਾਓ ਦੇ ਬੰਦ ਵਿੱਚ ਇਹ ਨਿਰਣਾ ਦਿੱਤਾ, ਹੇ ਪ੍ਰਭੂ ਤੂੰ ਸਾਡੇ ਬਹੁਤ ਨੇੜੇ ਹੈ, ਜੀਵਾਂ ਦੇ ਅੰਗ ਸੰਗ ਹੈ, ਇੱਥੇ ਤੱਕ ਕਿ ਜਿਸ ਦਿਨ ਤੂੰ ਸ੍ਰਿਸ਼ਟੀ ਨੂੰ ਕੁਦਰਤ ਨੂੰ ਸਾਜਿਆ ਉਸ ਦਿਨ ਤੋਂ ਹੀ ਤੂੰ ਇਸ ਕੁਦਰਤ ਦੇ ਵਿੱਚ ਆਪਣਾ ਆਸਣ ਲਗਾ ਕੇ ਇਹਨਾਂ ਜੀਵਾਂ ਦੇ ਵਿੱਚ ਆਪਣਾ ਨਿਵਾਸ ਰੱਖਿਆ ਹੋਇਆ। ਪਰ ਇਹ ਜੀਵ ਅਗਿਆਨਤਾ ਦੇ ਕਾਰਨ ਤੈਨੂੰ ਆਪਣੇ ਤੋਂ ਬਹੁਤ ਦੂਰ ਸਮਝ ਰਹੇ ਨੇ। ਇਹੀ ਕਾਰਨ ਹੈ ਕਿ ਇਹ ਜੀਵ ਇੱਕ ਦੂਸਰੇ ਨਾਲ ਧੋਖਾ ਧੜੀ, ਇੱਕ ਦੂਸਰੇ ਨਾਲ ਛਲ ਕਪਟ, ਇੱਕ ਦੂਸਰੇ ਦੇ ਨਾਲ ਠੱਗੀਆਂ ਮਾਰ ਰਹੇ ਨੇ। ਆਮ ਕਰਕੇ ਮਨੁੱਖ ਉੱਥੇ ਡਰਦਾ ਹੈ ਕਿ ਜਿੱਥੇ ਮੈਨੂੰ ਕੋਈ ਵੇਖ ਰਿਹਾ ਹੋਵੇ, ਜੇ ਉੱਥੇ ਕੋਈ ਮਾੜਾ ਕਰਮ ਕਰਾਂਗਾ, ਕੋਈ ਚੋਰੀ ਜਾਰੀ, ਕੋਈ ਕਤਲ, ਕੋਈ ਠੱਗੀ, ਤੇ ਹੋ ਸਕਦਾ ਮੈਨੂੰ ਇਸ ਗੁਨਾਹ ਦੀ ਸਜ਼ਾ ਮਿਲੇ, ਕਿਉਂਕਿ ਜਿਹੜੇ ਵੇਖਣ ਵਾਲੇ ਨੇ ਉਹ ਚਸ਼ਮਦੀਦ ਗਵਾਹ ਬਣ ਸਕਦੇ ਹਨ। ਪਰ ਜਿਵੇਂ ਅਜੋਕੇ ਯੁੱਗ ਵਿੱਚ ਜਦੋਂ CCTV ਕੈਮਰੇ ਲੱਗੇ ਹੋਣ ਤੇ ਉੱਥੇ ਭਾਵੇਂ ਕੋਈ ਮਨੁੱਖ ਦੂਸਰੇ ਨੂੰ ਨਾ ਵੀ ਵੇਖ ਰਿਹਾ ਹੋਵੇ, ਪਰ ਉਸ ਕੈਮਰੇ ਦੇ ਵਿੱਚ ਸਭ ਕੁਝ ਬੰਦ ਹੋ ਜਾਂਦਾ ਤੇ ਬਾਅਦ ਵਿੱਚ ਉਸ ਕੈਮਰੇ ਦੇ ਵਿੱਚੋਂ ਉਹ ਤਸਵੀਰਾਂ ਕਢਾ ਕੇ ਮਨੁੱਖ ਦਾ ਜਿਹੜਾ ਗੁਨਾਹ ਹੈ ਉਹ ਸਾਬਤ ਕਰ ਦਿੱਤਾ ਜਾਂਦਾ। ਨਾਲ ਹੀ ਉੱਥੇ ਲਿਖਿਆ ਵੀ ਹੁੰਦਾ ਕਿ ਤੁਸੀਂ ਕੈਮਰੇ ਦੀ ਨਿਗਰਾਨੀ ਹੇਠ ਹੋ। ਇਸੇ ਤਰ੍ਹਾਂ ਗਰੀਬ ਨਵਾਜ ਨੇ ਸਾਨੂੰ ਦੱਸਿਆ ਵੀ ਪਰਮਾਤਮਾ ਨੇ ਹਰ ਵੇਲੇ ਚਿੱਤਰ ਗੁਪਤ ਰੂਪੀ ਕੈਮਰੇ ਤੁਹਾਡੇ ਉੱਪਰ ਫਿੱਟ ਕੀਤੇ ਹੋਏ ਨੇ। ਹਰ ਵੇਲੇ ਦੀਆਂ ਤਸਵੀਰਾਂ ਉਹ ਪਰਮਾਤਮਾ ਦੇਖ ਰਿਹਾ ਤੇ ਨਾਲ ਸਾਨੂੰ ਸੁਚੇਤ ਵੀ ਕੀਤਾ ਵੀ ਫਿਰ ਕਿਤੇ ਇਹ ਨਾ ਕਿਹੋ ਵੀ ਤੁਸੀਂ ਪਹਿਲਾਂ ਨਹੀਂ ਦੱਸਿਆ। ਸਾਹਿਬ ਨੇ ਇਹ ਨਿਰਣਾ ਦਿੱਤਾ ਕਿ ਹੇ ਪ੍ਰਭੂ ਇਹ ਜੀਵ ਤੈਨੂੰ ਆਪਣੇ ਤੋਂ ਬਹੁਤ ਦੂਰ ਸਮਝੀ ਬੈਠੇ ਨੇ। ਜਾਣਤ ਦੂਰ ਤੁਮੈਂ ਪ੍ਰਭ ਨੇਰ, ਇਹ ਤੈਨੂੰ ਦੂਰ ਜਾਣਦੇ ਨੇ ਪਰ ਹੇ ਪ੍ਰਭੂ ਤੁਸੀਂ ਇਹਨਾਂ ਦੇ ਬਹੁਤ ਨੇੜੇ ਹੋ। ਕਿੰਨਾ ਨੇੜੇ ਹੋ? ਕਹੋ ਰਵਿਦਾਸ ਹਾਥ ਪੈ ਨੇਰੇ, ਸਹਿਜੇ ਹੋਏ ਸੋ ਹੋਈ। ਜਿਵੇਂ ਸਰੀਰਕ ਅੰਗਾਂ ਵਿੱਚੋਂ ਸਭ ਤੋਂ ਨੇੜੇ ਹੱਥ ਹੈ, ਕੋਈ ਇਸ਼ਾਰਾ ਕਰਨਾ ਹੋਵੇ, ਸਰੀਰ ਦੇ ਕਿਸੇ ਅੰਗ ਬਾਰੇ ਅਸੀਂ ਦੱਸਣਾ ਹੋਵੇ ਤੇ ਸਭ ਤੋਂ ਪਹਿਲਾਂ ਅਸੀਂ ਹੱਥ ਨਾਲ ਇਸ਼ਾਰਾ ਕਰਦੇ ਹਾਂ, ਸਾਡਾ ਹੱਥ ਉਸ ਅੰਗ ਤੱਕ ਪਹੁੰਚਦਾ। ਜਾਂ ਇੰਜ ਕਹਿ ਲਈਏ ਵੀ ਜਿੰਨਾ ਕੁ ਸਾਡੇ ਸਰੀਰ ਤੋਂ ਦੂਰ ਹੱਥ ਹੈ। ਭਗਤ ਰਵਿਦਾਸ ਜੀ ਨੇ ਸਮਝਾਇਆ ਕਿ ਪਰਮਾਤਮਾ ਤਾਂ ਇਹਦੇ ਤੋਂ ਵੀ ਨੇੜੇ ਹੈ, ਉਹ ਤਾਂ ਸਦਾ ਅੰਗ ਸੰਗੇ ਅਭੰਗੰਗ ਵਿਭੂਤੇ। ਇਹ ਮਨ ਮਤ ਜਾਣੈ ਹਰ ਦੂਰ ਹੈ, ਸਦਾ ਵੇਖ ਹਦੂਰ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਿਆ ਭਰਪੂਰ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛੁਪਾਵੈ। ਅੰਤਰ ਜਾਮੀ ਸਭ ਬਿਦ ਜਾਣੈ, ਉਹ ਤਾਂ ਹਰ ਇੱਕ ਦੇ ਅੰਦਰ ਦੀ ਜਾਣਦਾ ਹੈ, ਕਿਉਂਕਿ ਦੁਨਿਆਵੀ ਤੌਰ ਤੇ ਮਨੁੱਖ ਦਾ ਜੋ ਫਰੈਂਡ ਸਰਕਲ ਹੈ, ਮਨੁੱਖ ਦਾ ਜੋ ਪਰਿਵਾਰ ਹੈ, ਭਾਵੇਂ ਬਹੁਤ ਵੀ ਨੇੜੇ ਦੀ ਸਾਂਝ ਹੋਵੇ, ਪਰ ਮਿੱਤਰ ਸੱਜਣ ਪਰਿਵਾਰਕ ਮੈਂਬਰ ਇੱਕ ਦੂਸਰੇ ਦੇ ਅੰਦਰ ਕੀ ਕੁਝ ਹੋ ਰਿਹਾ ਇਹ ਨਹੀਂ ਜਾਣ ਸਕਦੇ। ਪਰ ਪਰਮਾਤਮਾ ਸਾਡੇ ਸਾਰਿਆਂ ਦੇ ਦਿਲਾਂ ਦੀ ਸਾਡੇ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਹੈ, ਇਸ ਕਰਕੇ ਉਹਨੂੰ ਅੰਤਰਜਾਮੀ ਵੀ ਕਿਹਾ ਗਿਆ। ਤੇ ਜਦੋਂ ਇਹ ਜੀਵ ਅਗਿਆਨਤਾ ਦੇ ਕਾਰਨ ਇਹ ਸਮਝਦਾ ਵੀ ਪਰਮਾਤਮਾ ਮੇਰੇ ਤੋਂ ਦੂਰ ਹੈ, ਫਿਰ ਇਹ ਕਈ ਤਰ੍ਹਾਂ ਦੇ ਭੇਖ ਬਣਾਉਂਦਾ, ਕਈ ਤਰ੍ਹਾਂ ਦੀਆਂ ਠੱਗੀਆਂ ਕਰਦਾ, ਕਈ ਤਰ੍ਹਾਂ ਦੇ ਵਾਲ ਛਾਲ ਫਰੇਬ। ਸਾਹਿਬ ਕਹਿੰਦੇ ਇਹਦੇ ਜੀਵਨ ਵਿੱਚ ਫਿਰ ਅਗਿਆਨਤਾ ਦੇ ਕਾਰਨ ਐਸਾ ਲਾਲਚ ਆਉਂਦਾ ਕਿ ਉਸ ਲਾਲਚ ਦੇ ਵਿੱਚ ਹੀ ਇਹ ਵਾਰ ਵਾਰ ਫਸਦਾ, ਵਾਰ ਵਾਰ ਗੇੜੇ ਉਸ ਲਾਲਚ ਦੇ ਅਧੀਨ ਹੋ ਕੇ ਹੀ ਉਹਦੇ ਵਿੱਚ ਹੀ ਇਹ ਫਸਿਆ ਰਹਿੰਦਾ। ਉਹਦੇ ਤੋਂ ਲੱਖਾਂ ਯਤਨ ਕਰਕੇ ਵੀ ਆਪਣੇ ਆਪ ਨੂੰ ਮੁਕਤ ਭਾਵ ਆਜ਼ਾਦ ਨਹੀਂ ਕਰ ਸਕਦਾ, ਕਿਉਂਕਿ ਇਹਦੀ ਹਾਲਤ ਬਣ ਜਾਂਦੀ ਹੈ ਉੱਤ ਤੱਕ ਹੈ, ਉੱਤ ਤੇ ਉੱਤ ਪੇਖੈ ਆਵੈ ਲੋਭੀ ਫੇਰ। ਜਿੱਥੇ ਰਹਾਉ ਵਾਲੇ ਬੰਦ ਵਿੱਚ ਇਹ ਦੱਸਿਆ ਵੀ ਪਰਮੇਸ਼ੁਰ ਨੇੜੇ ਹੈ, ਜੀਵ ਦੂਰ ਜਾਣਦੇ ਨੇ, ਤਾਂ ਲੋਭ ਲਾਲਚ ਦੇ ਕਾਰਨ ਕਈ ਤਰ੍ਹਾਂ ਦੀਆਂ ਇਹ ਠੱਗੀਆਂ ਮਾਰਦੇ ਨੇ। ਉੱਥੇ ਬਾਕੀ ਸ਼ਬਦ ਵਿੱਚ ਮਨੁੱਖੀ ਜੀਵਨ ਦੀ ਹਾਲਤ ਦੱਸੀ ਹੈ ਕਿ ਇਹ ਬੜੇ ਯਤਨ ਕਰਦਾ ਦੂਸਰਿਆਂ ਨੂੰ ਧੋਖਾ ਦੇਣ ਦੇ, ਦੂਸਰਿਆਂ ਨੂੰ ਠੱਗਣ ਦੇ, ਪਰ ਇਹਨੂੰ ਇਹ ਨਹੀਂ ਪਤਾ ਕਿ ਉਹ ਅੰਤਰਜਾਮੀ ਪਰਮੇਸ਼ੁਰ ਜਿਹੜਾ ਹੈ ਉਹ ਮੈਨੂੰ ਜਾਣਦਾ। ਇਹ ਕਈ ਤਰ੍ਹਾਂ ਦੇ ਪਾਪ ਕਰਦਾ, ਪਾਪ ਕਰਕੇ ਫਿਰ ਮੁੱਕਰਦਾ ਵੀ ਹੈ, ਫਿਰ ਭੇਖ ਬਣਾਉਂਦਾ ਦੂਜਿਆਂ ਨੂੰ ਠੱਗਣ ਵਾਸਤੇ, ਆਪਣੇ ਆਪ ਨੂੰ ਵਰਕਤ ਨਿਰਵਾਣ ਵਾਸ਼ਨਾ ਰਹਿਤ ਵੀ ਅਖਵਾਉਂਦਾ ਅਤੇ ਸਿੱਧ ਵੀ ਕਰਦਾ ਵੀ ਸ਼ਾਇਦ ਮੈਂ ਬਹੁਤ ਵੱਡਾ ਧਰਮੀ ਹਾਂ। ਸਤਿਗੁਰੂ ਜੀ ਨੇ ਇਹ ਵੀ ਨਿਰਣਾ ਦਿੱਤਾ ਕਿ ਜਦੋਂ ਤੱਕ ਇਹ ਅੰਦਰਲਾ ਵਾਲ ਛਾਲ ਕਪਟ ਪਾਪ ਛੱਡ ਕੇ ਸ਼ੁੱਧ ਹਿਰਦੇ ਦੇ ਨਾਲ ਪਰਮੇਸ਼ੁਰ ਨੂੰ ਨਹੀਂ ਸਿਮਰਦਾ, ਆਪਣੀ ਜ਼ਿੰਦਗੀ ਵਿੱਚੋਂ ਲੋਭ ਲਾਲਚ ਮਾਇਆ ਦੀ ਭਟਕਣਾ ਨਹੀਂ ਤਿਆਗਦਾ, ਉਦੋਂ ਤੱਕ ਇਹਦੀ ਬੰਦ ਖਲਾਸੀ ਨਹੀਂ ਹੋ ਸਕਦੀ, ਭਾਵ ਇਹ ਬੰਧਨਾਂ ਤੋਂ ਮੁਕਤ ਨਹੀਂ ਹੋ ਸਕਦਾ। ਅਤੇ ਅਸਲ ਵਿੱਚ ਸੰਤ ਭਗਤ ਕਿਸੇ ਭੇਖ ਦਾ ਵਿਖਾਵੇ ਦਾ ਨਾਮ ਨਹੀਂ, ਜਿਹਦੇ 'ਤੇ ਮਾਲਕ ਦਇਆ ਕਰ ਦਿੰਦਾ ਉਹ ਜੀਵ ਅਸਲ ਵਿੱਚ ਪਰਮੇਸ਼ੁਰ ਦਾ ਸੰਤ, ਪਰਮੇਸ਼ੁਰ ਦਾ ਭਗਤ ਅਖਵਾਉਂਦਾ ਹੈ। ਉਵੇਂ ਦੁਨੀਆਂ ਨੂੰ ਲੁੱਟਣ ਵਾਸਤੇ ਕੋਈ ਸੰਤਾਂ ਵਾਲਾ, ਕੋਈ ਭਗਤਾਂ ਵਾਲਾ ਲਿਬਾਸ ਪਹਿਨ ਕੇ ਭੇਖ ਧਾਰਨ ਕਰਕੇ ਕਹੇ ਕਿ ਮੈਂ ਭਗਤ ਹਾਂ, ਮੈਂ ਸੰਤ ਹਾਂ, ਸਭ ਕਹਿੰਦੇ ਨਹੀਂ, ਅਸਲ ਦੇ ਵਿੱਚ ਉਹ ਠੱਗ ਹਨ। ਹੁਣ ਆਮ ਕਰਕੇ ਕੋਈ ਚੋਰੀ ਕਿਸੇ ਦੇ ਘਰ ਹੋਵੇ, ਕਿਸੇ ਦੇ ਘਰ ਕੋਈ ਕਤਲ ਹੋਵੇ ਅਤੇ ਉਹ ਗੱਜ ਵੱਜ ਕੇ ਸੰਸਾਰ ਦੇ ਸਾਹਮਣੇ ਦੱਸਦਾ ਵੀ ਵੇਖੋ ਸਾਡੇ ਘਰ ਚੋਰੀ ਹੋ ਗਈ ਹੈ, ਕਤਲ ਹੋ ਗਿਆ। ਪਰ ਜਦੋਂ ਕੋਈ ਮਨੁੱਖ ਠੱਗਿਆ ਜਾਂਦਾ ਨਾ, ਅਤੇ ਉਹ ਠੱਗਿਆ ਹੋਇਆ ਮਨੁੱਖ ਦੂਜਿਆਂ ਨੂੰ ਦੱਸਣ ਵੇਲੇ ਝਿਜਕ ਵੀ ਮੰਨਦਾ ਵੀ ਮੈਨੂੰ ਕਿਸੇ ਨੇ ਠੱਗ ਲਿਆ, ਇਹਦੇ ਵਿੱਚ ਮੇਰੀ ਬੜੀ ਹੇਠੀ ਹੈ। ਅੱਜ ਵੀ ਵੇਖੋ ਜਿਹੜੇ ਲੋਕ ਪਖੰਡੀਆਂ ਨਾਲ, ਠੱਗਾਂ ਨਾਲ ਜੁੜੇ ਨੇ, ਉਹ ਉਹਨਾਂ ਦਾ ਘਰ ਲੁੱਟ ਲੈਣ, ਉਹਨਾਂ ਦੀ ਪੱਤ ਲੁੱਟ ਲੈਣ, ਉਹ ਲੋਕ ਫਿਰ ਵੀ ਆਪਣੀ ਜ਼ੁਬਾਨ ਬੰਦ ਰੱਖਦੇ ਨੇ, ਕਿਉਂਕਿ ਉਹ ਦੱਸ ਹੀ ਨਹੀਂ ਸਕਦੇ ਵੀ ਉਹਨਾਂ ਥਾਵਾਂ 'ਤੇ ਉਹਨਾਂ ਨਾਲ ਕੀ ਹੁੰਦਾ। ਗਰੀਬ ਨਵਾਜ਼ ਨੇ ਜਦੋਂ ਡਹਿਕਾਵੈ ਸ਼ਬਦ, ਠੱਗ ਸ਼ਬਦ ਗੁਰਬਾਣੀ ਵਿੱਚ ਵਰਤਿਆ ਅਤੇ ਨਾਲ ਸਪਸ਼ਟ ਵੀ ਕੀਤਾ ਕਿ ਠੱਗ ਜਿਹੜਾ ਹੈ ਉਹ ਆਪਣੀ ਜ਼ੁਬਾਨ ਨਾਲ ਇਸ ਤਰ੍ਹਾਂ ਦੀਆਂ ਲੋਕਾਂ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਸੁਣਾ ਕੇ, ਆਪਣੇ ਬਾਰੇ ਦੱਸ ਕੇ ਜਾਂ ਆਪਣੇ ਇਰਦ ਗਿਰਦ ਐਸਾ ਸਰਕਲ ਕਾਇਮ ਕਰਕੇ ਵੀ ਜੇ ਦੂਜਿਆਂ ਨੂੰ ਵੀ ਪੁੱਛੇ ਅਤੇ ਉਹ ਕਵੇ ਵੀ ਬਿਲਕੁਲ ਇਹਦੇ ਵਰਗਾ ਬ੍ਰਹਮ ਗਿਆਨੀ, ਇਹਦੇ ਵਰਗਾ ਸੰਤ, ਇਹਦੇ ਵਰਗਾ ਸੱਜਣ ਹੈ ਹੀ ਕੋਈ ਨਹੀਂ। ਇਹੀ ਕਾਰਨ ਹੈ ਕਿ ਕਈ ਵਾਰ ਬੰਦਾ ਆਪ ਨਹੀਂ ਮਰਦਾ, ਉਹਨੂੰ ਜਿਹੜੇ ਚੁੱਕਣ ਵਾਲੇ ਹੁੰਦੇ ਨੇ ਵੀ ਹੁਣ ਤੂੰ ਮੱਥੇ ਟਿਕਾਉਣ ਦੇ, ਗੋਡੇ ਘਟਾਉਣ ਦੇ, ਲੋਕਾਂ ਦੀ ਮੁਕਤੀ ਕਰਨ ਦੇ ਯੋਗ ਹੋ ਗਏ। ਜਿਵੇਂ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਕਿ ਇੱਕ ਵਾਰ ਇੱਕ ਗਿੱਦੜ ਕਿਸੇ ਲਲਾਰੀ ਦੇ ਮੱਟ ਵਿੱਚ ਡਿੱਗ ਪਿਆ। ਜਦੋਂ ਰੰਗ ਵਿੱਚ ਰੰਗਿਆ ਗਿਆ ਤੇ ਸਾਥੀਆਂ ਨੂੰ ਪੁੱਛਣ ਲੱਗਾ ਵੀ ਮੈਂ ਹੁਣ ਕਿਹੋ ਜਿਹਾ ਲੱਗਦਾ, ਸਾਥੀ ਇਹ ਕਹਿੰਦੇ ਵੀ ਤੂੰ ਹੈ ਤਾਂ ਗਿੱਦੜੀ, ਬਸ ਉਵੇਂ ਰੰਗਿਆ ਗਿਆ ਤੇ ਉਹਦੀ ਗੱਲ ਬਣ ਜਾਣੀ ਸੀ। ਪਰ ਸਾਥੀ ਕਹਿਣ ਲੱਗੇ ਨਹੀਂ, ਤੂੰ ਤੇ ਬਿਲਕੁਲ ਸ਼ੇਰ ਜਾਪਦੈ। ਉਹਨੇ ਸਾਥੀਆਂ ਦੀ ਗੱਲ ਸੁਣ ਕੇ ਜੰਗਲ ਵਿੱਚ ਬੈਠ ਕੇ ਐਲਾਨ ਕਰ ਦਿੱਤਾ ਵੀ ਮੈਂ ਸ਼ੇਰ ਹਾਂ, ਅੱਜ ਤੋਂ ਬਾਅਦ ਹਿਰਨ, ਅੱਜ ਤੋਂ ਬਾਅਦ ਗਿੱਦੜ, ਸਾਰੇ ਮੈਨੂੰ ਸ਼ੇਰ ਮੰਨ ਕੇ ਮੇਰੀ ਪੂਜਾ ਕਰਨ। ਭਾਈ ਗੁਰਦਾਸ ਜੀ ਨੇ ਸਮਝਿਆ ਅਤੇ ਸਾਨੂੰ ਵੀ ਸਮਝਾਇਆ, ਕਹਿਣ ਲੱਗੇ ਇੱਥੇ ਤੱਕ ਵੀ ਇਹਨੇ ਭੁਲੇਖਾ ਲੱਗਣ ਲਾ ਦਿੱਤਾ ਕਿ ਸ਼ੇਰਨੀ ਨੇ ਵੀ ਇਹ ਸਮਝ ਲਿਆ ਵੀ ਸ਼ਾਇਦ ਇਹ ਸ਼ੇਰ ਹੈ। ਪਰ ਹੋਇਆ ਕਿ ਇੱਕ ਦਿਨ ਜਦੋਂ ਗਿੱਦੜ ਅਤੇ ਹਿਰਨ ਜੰਗਲ ਦੇ ਵਿੱਚੋਂ ਬਾਹਰ ਨੂੰ ਆ ਰਹੇ ਸਨ ਅਤੇ ਉਹਨਾਂ ਦੀ ਆਵਾਜ਼ ਨੂੰ ਸੁਣ ਕੇ ਇਹਨੂੰ ਭੁੱਲ ਹੀ ਗਿਆ ਕਿ ਮੈਂ ਸ਼ੇਰ ਹੋਣ ਦਾ ਐਲਾਨ ਕੀਤਾ। ਜਦੋਂ ਉਹਨਾਂ ਦੀ ਸੁਰ ਵਿੱਚ ਸੁਰ ਮਿਲਾ ਕੇ ਇਹਨੇ ਵੀ ਉਹਨਾਂ ਵਾਂਗ ਹਵਾਂਕਣਾ ਸ਼ੁਰੂ ਕੀਤਾ ਅਤੇ ਸ਼ੇਰਨੀ ਨੂੰ ਪਤਾ ਲੱਗ ਗਿਆ, ਉਹਨੇ ਝਪਟ ਮਾਰੀ ਅਤੇ ਇਹਨੂੰ ਖੱਲ ਤੋਂ ਬਿਨਾਂ ਕਰਕੇ ਸੁੱਟ ਦਿੱਤਾ। ਅਤੇ ਜਦੋਂ ਉਹਦੀ ਇਹ ਹਾਲਤ ਲੋਕਾਂ ਨੇ ਵੇਖੀ, ਪੁੱਛਿਆ ਅਤੇ ਕਹਿਣ ਲੱਗਾ ਵੀ ਮਰਦਾ ਤਾਂ ਨਹੀਂ ਸੀ ਪਰ ਮਰਵਾਇਆ ਚੁੱਕਣਾ ਵਾਲਿਆਂ ਨੇ। ਆ ਵੇਖੋ, ਚੁੱਕਣਾ ਵਾਲੇ ਤਾਂ ਕਹਿੰਦੇ ਨੇ ਤੂੰ ਤਾਂ ਖੁਦਾ ਹੈ, ਤੂੰ ਤਾਂ ਹੁਣ ਇਸ ਤਰ੍ਹਾਂ ਦਾ ਅੱਗੇ ਭੇਖ ਧਾਰਨ ਕਰਕੇ ਇਸ ਤਰ੍ਹਾਂ ਦੇ ਲੋਕਾਂ ਨੂੰ ਚਿੰਨ ਵੰਡ ਕੇ ਤੂੰ ਤਾਂ ਸੱਚੇ ਗੁਰੂ ਦੀ ਤਰ੍ਹਾਂ ਆਪਣੇ ਚੇਲੇ ਵੀ ਸਾਧ ਸਕਦੇ। ਸਾਹਿਬ ਨੇ ਤਾਂ ਬਾਣੀ ਵਿੱਚ ਇੱਥੇ ਤੱਕ ਵੀ ਬਚਨ ਕਹੇ ਨੇ, ਕੁਲਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਲੱਜ, ਚੂਹਾ ਖੱਡ ਨਾ ਮਾਵਈ ਤਿੱਕਲ ਬੰਨੇ ਛੱਜ। ਵੀ ਜਿਵੇਂ ਚੂਹਾ ਖੁੱਡ ਵਿੱਚ ਤਾਂ ਸਮਾਉਣ ਦੀ ਤਾਕਤ ਰੱਖਦਾ ਨਹੀਂ ਅਤੇ ਪੂਛ ਨਾਲ ਛੱਜ ਬੰਨੀ ਫਿਰੇ ਵੀ ਵੇਖੋ ਮੈਂ ਬੜਾ ਵੱਡਾ ਚੌਧਰੀ ਹਾਂ, ਅਤੇ ਫਿਰ ਅੱਗੇ ਕੁਲਹਾਂ ਸੇਲੀ ਟੋਪੀ ਦੇ ਕੇ ਕਹਿਣ ਵੀ ਵੇਖੋ ਅਸੀਂ ਆਪਣੇ ਉੱਤਰਾਧਿਕਾਰੀ ਥਾਪ ਰਹੇ ਹਾਂ, ਆਪਣੇ ਅਸਥਾਨਾਂ ਦੀ ਅੱਗੇ ਗੱਦੀ ਸੌਂਪ ਰਹੇ ਹਾਂ। ਸਾਹਿਬ ਕਹਿਣ ਲੱਗੇ ਐਸੇ ਲੋਕ ਜਿਹੜੇ ਨੇ ਉਹ ਸੱਜਣ ਸੰਤ ਜਾਂ ਬ੍ਰਹਮ ਗਿਆਨੀ ਭਗਤ ਨਹੀਂ, ਉਹ ਤਾਂ ਬਿਲਕੁਲ ਠੱਗ ਨੇ। ਆਮ ਕਰਕੇ ਸਕੂਲਾਂ ਵਿੱਚ ਜਦੋਂ ਵਿੱਦਿਆ ਪੜ੍ਹਾਈ ਜਾਂਦੀ ਅਤੇ ਅਜਿਹੀਆਂ ਠੱਗੀਆਂ ਤੋਂ ਬਚਣ ਵਾਸਤੇ ਇੱਕ ਕਹਾਣੀ ਵੀ ਉੱਥੇ ਪੜ੍ਹਾਇਆ ਕਰਦੇ ਸਨ, ਜਿਵੇਂ ਲਾਲਚ ਤੋਂ ਬਚਣ ਵਾਸਤੇ ਲਾਲਚੀ ਕੁੱਤੇ ਵਾਲੀ ਕਹਾਣੀ, ਇਸੇ ਤਰ੍ਹਾਂ ਠੱਗਾਂ ਤੋਂ ਬਚਣ ਵਾਸਤੇ ਵੀ ਇੱਕ ਵਾਰ ਇੱਕ ਮਨੁੱਖ ਬੱਕਰੀ ਦਾ ਬੱਚਾ ਮੇਮਣਾ ਚੁੱਕ ਕੇ ਪਿੰਡ ਤੋਂ ਸ਼ਹਿਰ ਵਾਲੇ ਪਾਸੇ ਜਾ ਰਿਹਾ ਸੀ। ਠੱਗਾਂ ਨੇ ਵੇਖ ਲਿਆ, ਉਹ ਤਿੰਨ ਚਾਰ ਠੱਗ ਥੋੜ੍ਹੀ ਥੋੜ੍ਹੀ ਦੂਰੀ 'ਤੇ ਖੜੋ ਗਏ। ਪਹਿਲਾ ਠੱਗ ਆਇਆ, ਕਹਿਣ ਲੱਗਾ ਵੀ ਆ ਕੁੱਤੇ ਦਾ ਬੱਚਾ ਕਤੂਰਾ ਕਿੱਧਰ ਚੁੱਕੀ ਜਾਂਦਾ? ਉਹ ਕਹਿਣ ਲੱਗਾ ਵੀ ਇਹ ਕਤੂਰਾ ਨਹੀਂ, ਇਹ ਤਾਂ ਬੱਕਰੀ ਦਾ ਬੱਚਾ ਮੇਮਣਾ। ਉਹ ਅੱਗੇ ਗਿਆ ਅਤੇ ਦੂਸਰਾ ਠੱਗ, ਉਹ ਫਿਰ ਕਹਿਣ ਲੱਗਾ ਵੀ ਇਹ ਮੇਮਣਾ ਨਹੀਂ, ਇਹ ਤਾਂ ਕੁੱਤੇ ਦਾ ਬੱਚਾ। ਇੰਨੇ ਨੂੰ ਤੀਜਾ ਵੀ ਆ ਗਿਆ, ਚੌਥਾ ਵੀ ਆ ਗਿਆ। ਅਤੇ ਜਦੋਂ ਤਿੰਨਾਂ ਚਾਰਾਂ ਠੱਗਾਂ ਨੇ ਰਲ ਕੇ ਕਿਹਾ ਅਤੇ ਉਸ ਮਨੁੱਖ ਨੇ ਸਮਝਿਆ ਵੀ ਇਹ ਸਾਰੇ ਝੂਠ ਤਾਂ ਨਹੀਂ ਨਾ ਬੋਲ ਸਕਦੇ, ਜਿਵੇਂ ਜਿਹੜੇ ਠੱਗ ਲੋਕ ਹੁੰਦੇ ਨੇ ਉਹਨਾਂ ਨੇ ਆਪਣੇ ਏਜੰਟ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਛੱਡੇ ਹੁੰਦੇ ਨੇ ਵੀ ਤੁਸੀਂ ਲੋਕਾਂ ਨੂੰ ਕਹਿਣਾ ਵੀ ਇੱਕ ਵਾਰ ਤਾਂ ਚੱਲੋ ਉੱਥੇ ਚੌਂਕੀ ਭਰ ਕੇ ਅਤੇ ਵੇਖੋ। ਅਤੇ ਜਦੋਂ ਇੱਕ ਵਾਰ ਬੰਦਾ ਉੱਥੇ ਜਾ ਕੇ ਫਸ ਗਿਆ, ਬੇਪੱਤ ਹੋ ਗਿਆ, ਅਤੇ ਫਿਰ ਉਹ ਆਣ ਕੇ ਕੀ ਦੱਸੇ, ਜਿਵੇਂ ਠੱਗਿਆ ਮਨੁੱਖ ਸ਼ਰਮਸ਼ਾਰ ਹੋ ਕੇ ਕਦੇ ਕਿਸੇ ਨੂੰ ਦੱਸਦਾ ਹੀ ਨਹੀਂ ਵੀ ਮੈਂ ਠੱਗਿਆ ਗਿਆ ਹਾਂ। ਪਰ ਭਗਤ ਕਬੀਰ ਸਾਹਿਬ ਵਰਗਾ ਸੂਰਮਾ ਉਹ ਜਦੋਂ ਬਨਾਰਸ ਦੀ ਧਰਤੀ 'ਤੇ ਵੇਖਦਾ ਵੀ ਗਲਾਂ ਵਿੱਚ ਮਾਲਾਂ ਪਾਈਆਂ, ਮੱਥੇ 'ਤੇ ਤਿਲਕ ਲਾਏ, ਲੋਕਾਂ ਨੂੰ ਸੰਤ ਹੋਣ ਦਾ ਬ੍ਰਹਮ ਗਿਆਨੀ ਹੋਣ ਦਾ ਇਹ ਦਾਅਵਾ ਕਰਦੇ ਨੇ ਪਰ ਹੈਨ ਇਹ ਠੱਗ, ਉਸ ਸੂਰਮੇ ਭਗਤ ਨੇ ਗੱਜ ਵੱਜ ਕੇ ਕਿਹਾ, ਗੱਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ, ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਬੱਗ, ਓਏ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ। ਬਨਾਰਸ ਦੇ ਠੱਗ ਜਿਹੜੇ ਨੇ ਉਹ ਗੱਲਾਂ ਬਾਤਾਂ ਨਾਲ ਹੀ ਰੇਲ ਗੱਡੀ ਵਿੱਚ ਬੈਠਿਆਂ ਤੁਹਾਡੇ ਨਾਲ ਗੱਲਾਂ ਕਰੀ ਜਾਣਗੇ, ਤੁਸੀਂ ਹੌਲੀ ਹੌਲੀ ਆਪਣੇ ਪੈਰਾਂ ਵਾਲੀ ਜੁੱਤੀ ਉਤਾਰ ਕੇ ਚੌਂਕੜਾ ਮਾਰ ਕੇ ਸ਼ੀਟ 'ਤੇ ਬੈਠੋਗੇ, ਉਹ ਗੱਲਾਂ ਕਰਦੇ ਕਰਦੇ ਤੁਹਾਡੀ ਜੁੱਤੀ ਪਾ ਕੇ ਤਾਂ ਅਗਲੇ ਸਟੇਸ਼ਨ 'ਤੇ ਉੱਤਰ ਜਾਣਗੇ। ਬੜੇ ਮਸ਼ਹੂਰ ਨੇ ਬਨਾਰਸ ਦੇ ਠੱਗ। ਜਿਹੜਾ ਮਨੁੱਖ ਧਰਮੀ ਲਿਬਾਸ ਪਹਿਨ ਕੇ ਲੋਕਾਂ ਨਾਲ ਠੱਗੀਆਂ ਮਾਰੇ, ਅਤੇ ਭਗਤ ਕਬੀਰ ਸਾਹਿਬ ਨੇ ਨਿਰਣਾ ਦਿੱਤਾ ਉਹ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ, ਐਸੇ ਸੰਤ ਨਾ ਮੋਕੋ ਭਾਵੈਂ ਡਾਲਾ ਸਿਉਂ ਪੇਡਾ ਗਟਕਾਵੈਂ, ਜਿਹੜੇ ਟਾਣੀਆਂ ਸਮੇਤ ਹੀ ਦਰਖਤ ਨਿਗਲ ਜਾਣ, ਪਰਿਵਾਰਾਂ ਸਮੇਤ ਮਨੁੱਖ ਨੂੰ ਲੁੱਟ ਲੈਣ, ਠੱਗ ਲੈਣ, ਉਹ ਹਰੀ ਪਰਮੇਸ਼ਰ ਦੇ ਸੰਤ ਨਹੀਂ ਹੋ ਸਕਦੇ। ਜਗਤ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਆ ਰਿਹਾ। ਗਰੀਬ ਨਵਾਜ਼ ਨੇ ਜਿੱਥੇ ਤੁਲੰਬੇ ਦੀ ਧਰਤੀ 'ਤੇ ਇੱਕ ਉਸ ਠੱਗ ਨੂੰ ਜਿਹੜਾ ਬਾਹਰੋਂ ਸੱਜਣ ਹੋਣ ਦਾ ਦਾਅਵਾ ਕਰ ਰਿਹਾ ਸੀ, ਉਪਦੇਸ਼ ਦੇ ਕੇ ਸਮਝਾਇਆ ਕਿ ਕਹਿਹਾਂ ਬਾਹਰੋਂ ਭਾਵੇਂ ਜਿੰਨਾ ਮਰਜ਼ੀ ਲਿਸ਼ਕਦਾ ਹੋਵੇ ਪਰ ਉਹਦੇ ਅੰਦਰ ਕਾਲਖ ਭਰੀ ਹੁੰਦੀ ਹੈ, ਜਿਵੇਂ ਕੋਲੂ ਨੂੰ ਸਾਫ਼ ਕਰਨ ਵਾਲੀ ਖੰਨਲੀ ਜਿੰਨਾ ਮਰਜ਼ੀ ਉਹਨੂੰ ਸੈਂਕੜੇ ਵਾਰ ਪਾਣੀ ਵਿੱਚ ਧੋ ਲਵੋ ਪਰ ਉਹਦੀ ਕਾਲ ਕਦੇ ਜਾਂਦੀ ਨਹੀਂ। ਜਿਵੇਂ ਕੱਚੀ ਮਿੱਟੀ ਦੇ ਬਣੀ ਹੋਈ ਇਮਾਰਤ ਨੂੰ ਬਾਹਰੋਂ ਕੋਈ ਸੰਗਮਰਮਰ ਲਾ ਕੇ ਢੱਕ ਲਵੇ ਪਰ ਜਦੋਂ ਢਾਵਾਂਗੇ ਉਹਦੇ ਵਿੱਚੋਂ ਮਿੱਟੀ ਨਿਕਲਣੀ ਹੈ। ਜਿਵੇਂ ਬਗਲਾ ਵੇਖਣ ਨੂੰ ਤਾਂ ਹੰਸ ਨਾਲੋਂ ਵੀ ਚਿੱਟਾ ਦਿਖਾਈ ਦਿੰਦਾ ਪਰ ਬਗਲੇ ਦਾ ਧਿਆਨ ਡੱਡੀਆਂ ਮੱਛੀਆਂ ਫੜਨ ਤੱਕ ਸੀਮਤ ਹੈ। ਉਹ ਹੰਸ ਵਾਂਗ ਕੋਈ ਹੀਰੇ ਮੋਤੀ ਚੁਗਣ ਲਈ ਮਾਨੋ ਕਿਸੇ ਪਾਣੀ ਦੇ ਕੰਢੇ ਤੇ ਜਾ ਕੇ ਨਹੀਂ ਬੈਠਾ ਹੁੰਦਾ। ਜਿਵੇਂ ਸਿੰਮਲ ਰੁੱਖ ਨੂੰ ਉੱਚਾ ਵੇਖ ਕੇ ਲੰਮਾ ਵੇਖ ਕੇ ਕੋਈ ਪੰਛੀ ਆਸ ਰੱਖ ਕੇ ਆਉਂਦਾ ਵੀ ਇੱਥੋਂ ਮੈਨੂੰ ਖਾਣ ਲਈ ਮਿੱਠੇ ਫਲ ਮਿਲਣਗੇ ਪਰ ਨਾ ਚੰਗੇ ਪੱਤੇ ਨਾ ਚੰਗੇ ਫੁੱਲ ਨਾ ਚੰਗੇ ਫਲ, ਉਹ ਵਿਚਾਰਾ ਨਿਰਾਸ਼ਾ ਹੀ ਜਾਂਦਾ। ਇਸੇ ਤਰ੍ਹਾਂ ਜਿਹੜਾ ਬਾਹਰੀ ਅਡੰਬਰ ਵੇਖ ਕੇ ਇਹ ਸੋਚਦਾ ਵੀ ਬੜਾ ਵੱਡਾ ਇੱਥੇ ਇਕੱਠ ਹੈ, ਸ਼ਾਇਦ ਇੱਥੇ ਕੋਈ ਸੰਤੀ ਹੋਵੇਗਾ, ਉਹਦੀ ਹਾਲਤ ਵੀ ਅਖੀਰ ਨੂੰ ਇਸੇ ਤਰ੍ਹਾਂ ਦੀ ਹੁੰਦੀ ਹੈ। ਸਾਹਿਬ ਨੇ ਉਪਦੇਸ਼ ਦਿੱਤਾ ਸੀ, ਉੱਜਲ ਕੈਹਾਂ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠਣਾ ਉਤਰੈ ਜੇ ਸੋ ਧੋਵਾਂ ਤਿਸ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ ਰਹਾਉ, ਕੋਠੇ ਮੰਡ ਮਾੜੀਆਂ ਪਾਸੋਂ ਚਿੱਤ ਵਿਆਹਾਂ, ਢੱਠੀਆਂ ਕੰਮ ਨਾ ਆਵਨੀ ਵਿੱਚੋਂ ਸੱਖਣੀਆਂ ਹਾਂ, ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਅਨ, ਸਿਮਲ ਰੁੱਖ ਸਰੀਰ ਮੈਂ ਮਹਿਜਨ ਦੇਖ ਭੁਲਨ, ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹਨ, ਅੰਧਲੇ ਭਾਰ ਉਠਾਇਆ ਡੂਗਰ ਵਾਟ ਬਹੁਤ, ਅੱਖੀ ਲੋੜੀ ਨਾ ਲਹਾਂ ਹਉ ਚੜ ਲੰਘਾਂ ਕਿੱਤ। ਤੇ ਸੱਜਣ ਨੇ ਜਦੋਂ ਸੱਚਮੁੱਚ ਜਿਹੜਾ ਠੱਗ ਸੀ ਉਹਨੂੰ ਸਮਝ ਆਈ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਡਿੱਗਿਆ, ਪਾਤਸ਼ਾਹ ਇਹ ਤਾਂ ਤੁਸੀਂ ਮੇਰੀ ਗੱਲ ਕਰ ਰਹੇ ਹੋ, ਮੇਰਾ ਪਾਰ ਉਤਾਰਾ ਕਿਵੇਂ? ਸਾਹਿਬ ਕਹਿਣ ਲੱਗੇ, ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੈ ਜਿੱਤ। ਜਦੋਂ ਗਰੀਬ ਨਵਾਜ਼ ਜਗਨਨਾਥਪੁਰੀ ਦੀ ਧਰਤੀ ਤੇ ਗਏ ਉੱਥੇ ਲੋਕੀ ਥਾਲ ਵਿੱਚ ਦੀਵੇ ਬਾਲ ਕੇ ਮੋਤੀ ਰੱਖ ਕੇ ਜਗਨਨਾਥ ਦੀ ਆਰਤੀ ਉਤਾਰ ਰਹੇ ਸਨ। ਸਾਹਿਬ ਕਹਿਣ ਲੱਗੇ, ਜਿਹਨੂੰ ਜਗਨਨਾਥ ਕਹਿੰਦੇ ਹੋ, ਜਿਹੜਾ ਜਗਤ ਦਾ ਮਾਲਕ ਹੈ, ਉਹਦੀ ਆਰਤੀ ਆ ਛੋਟੇ ਜਿਹੇ ਥਾਲ ਵਿੱਚ ਛੋਟੇ ਜਿਹੇ ਦੀਵੇ ਲੈ ਕੇ? ਜੇ ਉਹਦੀ ਆਰਤੀ ਉਤਾਰਨੀ ਹੋਵੇ ਤੇ ਗਗਨ ਆਕਾਸ਼ ਤੋਂ ਘੱਟ ਥਾਲ ਕੀ ਹੋਵੇ? ਸੂਰਜ ਤੇ ਚੰਦਰਮਾ ਤੋਂ ਘੱਟ ਦੀਵੇ ਕੀ ਹੋਣ? ਤਾਰਿਆਂ ਤੋਂ ਘੱਟ ਮੋਤੀ ਕੀ ਹੋਣ? ਤੇ ਸਮੁੱਚੀ ਬਨਸਪਤੀ ਤੋਂ ਘੱਟ ਧੂਪ ਦੀਪ ਸੁਗੰਧੀ ਕੀ ਹੋਵੇ? ਗਰੀਬ ਨਵਾਜ਼ ਨੇ ਉੱਥੇ ਬਚਨ ਕਹੇ ਸਨ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਉਹ ਸੱਚੀ ਆਰਤੀ ਉਤਾਰਨ ਦਾ ਢੰਗ ਤਰੀਕਾ ਦੱਸਿਆ। ਗਰੀਬ ਨਵਾਜ਼ ਜਦੋਂ ਜਗਨਨਾਥਪੁਰੀ ਦੀ ਧਰਤੀ ਤੇ ਸਨ ਉੱਥੇ ਇੱਕ ਕਲਯੁਗੀ ਭਾਂਡਾ ਇੱਕ ਉੱਚੀ ਜਗ੍ਹਾ ਤੇ ਆਸਣ ਲਗਾ ਕੇ ਬੈਠਾ ਸੀ, ਕਈ ਤਰ੍ਹਾਂ ਦੇ ਪਖੰਡ ਕਰਦਾ, ਕਦੇ ਅੱਖਾਂ ਮੀਟਦਾ, ਕਦੇ ਅੰਗੂਠਾ ਤੇ ਅੰਗੂਠੇ ਦੀਆਂ ਦੋਵੇਂ ਨਾਲ ਦੀਆਂ ਉਂਗਲਾਂ ਨਾਲ ਨੱਕ ਪਕੜਦਾ। ਇਹ ਕਹਿੰਦਾ ਵੀ ਮੈਨੂੰ ਤਿੰਨ ਪੁਰੀਆਂ ਦੇ ਤਿੰਨ ਲੋਕਾਂ ਦੇ ਦਰਸ਼ਨ ਹੋ ਰਹੇ ਨੇ, ਜਿਹਨੇ ਸਵਰਗ ਲੈਣਾ ਉਹ ਮੇਰੇ ਕੋਲ ਆਓ, ਮੈਂ ਸਵਰਗ ਦੇਵਾਂਗਾ। ਸਤਿਗੁਰੂ ਜੀ ਭਾਈ ਮਰਦਾਨਾ ਜੀ ਨੂੰ ਇਸ਼ਾਰਾ ਕਰਦੇ ਨੇ ਵੀ ਜਿਹੜਾ ਇਹਦੇ ਅੱਗੇ ਪੈਸਿਆਂ ਵਾਲਾ ਲੋਟਾ ਪਿਆ ਨਾ, ਉਹ ਹੌਲੀ ਨਾਲ ਚੁੱਕ ਕੇ ਪਿੱਛੇ ਝਾੜੀ ਵਿੱਚ ਲੁਕੋ ਦੇ। ਜਦੋਂ ਇਹਦੀਆਂ ਅੱਖਾਂ ਖੁੱਲੀਆਂ ਤੇ ਇਹਨੇ ਵੇਖਿਆ ਵੀ ਉਹ ਪੈਸਿਆਂ ਵਾਲਾ ਲੋਟਾ ਗਾਇਬ ਹੈ, ਇਹ ਅੱਗ ਭਗੋਲਾ ਹੋ ਗਿਆ। ਕਹਿਣ ਲੱਗਾ ਵੀ ਸੰਤਾਂ ਨਾਲ ਮਸ਼ਕਰੀ ਚੰਗੀ ਨਹੀਂ ਹੁੰਦੀ, ਦੱਸੋ ਮੇਰਾ ਲੋਟਾ ਕਿੱਥੇ ਆ? ਤੇ ਸਾਹਿਬ ਕਹਿਣ ਲੱਗੀ ਵੀ ਅਸੀਂ ਤਾਂ ਤੈਨੂੰ ਪੁੱਛਣ ਆਏ ਹਾਂ, ਤੂੰ ਹੁਣੇ ਇੰਦਰਪੁਰੀ ਬ੍ਰਹਮਪੁਰੀ ਸ਼ਿਵਪੁਰੀ ਦੀਆਂ ਗੱਲਾਂ ਕਰ ਰਿਹਾ ਸੀ, ਤਿੰਨ ਲੋਕਾਂ ਦੇ ਦਰਸ਼ਨ ਕਰਵਾ ਰਿਹਾ ਸੀ, ਤੇ ਤੈਨੂੰ ਇਹ ਨਹੀਂ ਪਤਾ ਵੀ ਇਸੇ ਮਾਤ ਲੋਕ ਦੇ ਵਿੱਚ ਤੇਰਾ ਲੋਟਾ ਕਿੱਥੇ ਆ? ਸਾਹਿਬ ਕਹਿਣ ਲੱਗੇ ਵੀ ਜਾਂ ਤੇ ਤੂੰ ਆਪਣੀ ਸ਼ਕਤੀ ਨਾਲ ਦਿਵ ਦ੍ਰਿਸ਼ਟੀ ਨਾਲ ਜਿੱਥੇ ਅਸੀਂ ਲੋਟਾ ਲੁਕਾਇਆ ਉਹ ਲੋਟਾ ਬਾਹਰ ਕੱਢ ਕੇ ਲਿਆ, ਤੇ ਚਾਹੇ ਆਪਣੇ ਅੰਦਰ ਦੀ ਠੱਗ ਬਿਰਤੀ ਨੂੰ ਬਾਹਰ ਕੱਢ ਦੇ, ਆਪਣੇ ਅੰਦਰ ਦਾ ਪਖੰਡ ਬਾਹਰ ਕੱਢ ਦੇ। ਸੱਚਮੁੱਚ ਉਹ ਧੰਤਾ ਯੋਗ ਸੀ, ਕਹਿਣ ਲੱਗਾ ਪਾਤਸ਼ਾਹ ਅੱਜ ਤੋਂ ਬਾਅਦ ਮੈਂ ਆਪਣੇ ਅੰਦਰ ਦਾ ਪਖੰਡ ਬਾਹਰ ਕੱਢਿਆ। ਉੱਥੇ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਸੀ, ਕਾਲ ਨਾਹੀਂ ਯੋਗ ਨਾਹੀਂ ਨਾਹੀਂ ਸਤ ਕਾ ਢੱਬ, ਥਾਂ ਨਸ਼ਟ ਜੱਗ ਭ੍ਰਿਸ਼ਟ ਹੋਏ ਡੂਬਤਾ ਇਵ ਜੱਗ, ਕੱਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮੀਟੈ ਨਾਕ ਪਕੜੈ ਠੱਗਣ ਕੋ ਸੰਸਾਰ, ਆਂਟ ਸੇਤੀ ਨਾਕ ਪਕੜੈ ਸੂਝ ਤੇ ਤਿੰਨ ਲੋ, ਮਗਰ ਪਾਸ਼ੈ ਕਸ਼ ਨਾ ਸੂਝੈ ਇਹ ਪਦਮ ਅਲੋ, ਖੱਤਰੀਆਂ ਤਾਂ ਧਰਮ ਛੋਡਿਆ ਮਲੇਸ਼ ਭਾਖਿਆ ਗਹੀ,
ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਸਾਹਿਬ ਕਹਿਣ ਲੱਗੇ, ਅਸਲ ਵਿੱਚ ਆਹ ਜਿਹੜਾ ਪਖੰਡਵਾਦ ਹੈ, ਲੋਕਾਂ ਨੂੰ ਠੱਗਣ ਵਾਲੀ ਬਿਰਤੀ ਹੈ ਨਾ, ਇਹ ਮਨੁੱਖਾ ਜੀਵਨ ਦੇ ਵਿੱਚ ਯੋਗ ਸਮਾਂ ਨਹੀਂ ਹੈ। ਕਾਲ ਨਾ ਹੀ, ਕਾਲ ਦਾ ਅਰਥ ਹੁੰਦਾ ਸਮਾਂ, ਯੋਗ ਨਾ ਹੀ। ਇਹਨਾਂ ਤਰੀਕਿਆਂ ਨਾਲ ਤੁਹਾਡਾ ਯੋਗ, ਤੁਹਾਡਾ ਮੇਲ ਵੀ ਪਰਮਾਤਮਾ ਨਾਲ ਨਹੀਂ ਹੋ ਸਕਦਾ, ਕਿਉਂਕਿ ਛੋਡੀ ਲੇ ਪਖੰਡਾ ਨਾਮ ਲਿਆ ਜਾਏ ਤਰੰਦਾ। ਇਹ ਪਖੰਡ ਛੱਡ ਕੇ, ਵਹਿਮ ਭਰਮ ਛੱਡ ਕੇ ਫਿਰ ਤੁਸੀਂ ਪਰਮਾਤਮਾ ਨਾਲ ਜੁੜ ਸਕਦੇ ਹੋ। ਨਾ ਹੀ ਸੱਤ ਕਾ ਢੱਬ ਅਤੇ ਨਾ ਇਹ ਪਖੰਡ ਉੱਚਾ ਆਚਰਨ ਬਣਾਉਣ ਦਾ ਕੋਈ ਸਬੱਬ ਬਣ ਸਕਦਾ, ਤਰੀਕਾ ਬਣ ਸਕਦਾ। ਸਾਹਿਬ ਕਹਿੰਦੇ, ਆ ਤਾਂ ਤੁਸੀਂ ਅੱਖਾਂ ਮੀਟ ਕੇ ਵਾਰ ਵਾਰ ਜੋ ਲੋਕ ਦਿਖਾਵਾ ਕਰ ਰਹੇ ਹੋ, ਇਹ ਤਾਂ ਕੇਵਲ ਸੰਸਾਰ ਨੂੰ ਠੱਗਣ ਵਾਸਤੇ ਹੈ। ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਵੀ ਅਸੀਂ ਪੜ੍ਹਦੇ ਹਾਂ, ਕਾਹੇ ਕੋ ਡਿੰਪ ਕਰੈ ਮਨ ਮੂਰਖ, ਡਿੰਪ ਕਰੈ ਆਪਣੀ ਪੱਤ ਖਵੈ ਹੈ, ਕਾਹੇ ਕੋ ਲੋਕ ਠੱਗੇ ਠੱਗ ਲੋਗਨ, ਲੋਕ ਗਇਓ ਪਰ ਲੋਕ ਗਵੈ ਹੈ, ਦੀਨ ਦਿਆਲ ਕੀ ਠੌਰ ਜਹਾਂ ਤੇ ਠੌਰ ਵੇਖੇ ਤੋਹੇ ਠੌਰ ਨਾ ਐਹੈ, ਚੇਤ ਰੇ ਚੇਤ ਅਚੇਤ ਮਹਾਂ ਜੜ, ਭੇਖ ਕੇ ਕੀਨੇ ਅਲੇਖ ਨਾ ਪੈ ਹੈ। ਸਾਹਿਬ ਕਹਿੰਦੇ, ਇਹ ਪਖੰਡ, ਇਹ ਠੱਗ ਬਿਰਤੀ ਜਿਹੜੀ ਹੈ, ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਤਿਆਗੋ, ਕਿਉਂਕਿ ਜੋ ਮਨੁੱਖ ਲਾਲਚ ਦੇ ਅਧੀਨ ਹੋ ਕੇ ਲੋਕਾਂ ਨਾਲ ਧੱਕਾ ਜ਼ੋਰ ਤੇ ਜ਼ੁਲਮ ਕਰਦਾ। ਸਾਹਿਬ ਨੇ ਵੇਖੋ ਸ਼ਬਦ ਉਚਾਰਨ ਕੀਤਾ ਕਿ ਜੇ ਹੇ ਸ਼ੇਖ, ਹੇ ਕਾਜੀ, ਤੂੰ ਇਹ ਕਹਿੰਦਾ ਵੀ ਤੇਰੇ ਧਰਮੀ ਜਾਮੇ ਦੇ ਉੱਪਰ ਕਿਸੇ ਪਸ਼ੂ ਪੰਛੀ ਦਾ ਰੱਤ ਜਿਹੜਾ ਹੈ ਉਹ ਲੱਗ ਜਾਵੇ ਤੇ ਜਾਮਾ ਪਲੀਤ ਹੋ ਜਾਂਦਾ, ਪਰ ਲੋਕਾਂ ਤੇ ਜ਼ੁਲਮ ਕਰਨ ਵਾਲਿਓ, ਲੋਕਾਂ ਨੂੰ ਠੱਗਣ ਵਾਲਿਓ, ਆਹ ਜਿਹੜਾ ਲੋਕਾਂ ਦਾ ਤੁਸੀਂ ਖੂਨ ਪੀਂਦੇ ਹੋ ਤੇ ਫਿਰ ਤੁਸੀਂ ਅੰਦਰੋਂ ਕਿਵੇਂ ਨਿਰਮਲ ਹੋਵੋਗੇ। ਸਾਹਿਬ ਨੇ ਕਿਹਾ ਸੀ ਜੇ ਰੱਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਤੁਸੀਂ ਕਹਿੰਦੇ ਜਾਮਾ ਚੋਲਾ ਚੋਗਾ ਪਹਿਰਾਵਾ ਪਲੀਤ ਹੋ ਗਿਆ, ਇਹ ਹੁਣ ਬੰਦਗੀ ਕਰਨ ਦੇ ਧਰਮ ਦੇ ਯੋਗ ਨਹੀਂ ਰਿਹਾ, ਪਰ ਤੁਸੀਂ ਲੋਕਾਂ ਤੇ ਧੱਕਾ ਕਰਕੇ, ਲੋਕਾਂ ਨੂੰ ਠੱਗ ਕੇ, ਜਿਹੜਾ ਲੋਕਾਂ ਦਾ ਖੂਨ ਪੀਂਦੇ ਹੋ, ਜੋ ਰੱਤ ਪੀਵੈ ਮਾਨਸਾਂ ਤਿੰਨ ਕਿਉਂ ਨਿਰਮਲ ਚੀਤ, ਉਹਨਾਂ ਦਾ ਚਿੱਤ ਫਿਰ ਨਿਰਮਲ ਕਿਵੇਂ ਹੋਵੇ। ਇਸ ਕਰਕੇ ਭਗਤ ਨਾਮਦੇਵ ਜੀ ਨੇ ਵੀ ਇਹ ਸਿਧਾਂਤ ਬਖਸ਼ਿਸ਼ ਕੀਤਾ, ਸਿੰਘ ਚ ਭੋਜਨ ਜੋ ਨਰ ਜਾਣੈ ਐਸੇ ਹੀ ਠੱਗ ਦਿਓ ਬਖਾਨੈ। ਜਿਹੜੇ ਜ਼ੁਲਮ ਕਰਕੇ ਠੱਗੀਆਂ ਮਾਰ ਕੇ ਰੋਜੀ ਕਮਾਉਂਦੇ ਨੇ ਨਾ, ਚਾਹੇ ਉਹ ਹੱਥ ਵਿੱਚ ਛੁਰੀ ਪਕੜ ਕੇ ਲੋਕਾਂ ਨੂੰ ਡਰਾ ਧਮਾ ਕੇ ਲੋਕਾਂ ਨਾਲ ਠੱਗੀਆਂ ਮਾਰਨ, ਚਾਹੇ ਕੋਈ ਧਰਮ ਦਾ ਭੇਖ ਬਣਾ ਕੇ ਲੋਕਾਂ ਨੂੰ ਠੱਗੇ, ਕਹਿੰਦੇ ਆਹ ਜਿਹੜਾ ਜ਼ੁਲਮ ਵਾਲਾ ਠੱਗੀ ਮਾਰ ਕੇ ਤੁਸੀਂ ਰੋਜੀ ਕਮਾਉਣ ਵਾਲਾ ਧਰਮ ਕਹਿ ਰਹੇ ਹੋ ਨਾ, ਇਹ ਤਾਂ ਠੱਗ ਦਿਓ, ਠੱਗਾਂ ਦੇ ਵੀ ਵੱਡੇ ਠੱਗ, ਐਸੇ ਹੀ ਠੱਗ ਦਿਓ ਬਖਾਨਾ, ਐਸੇ ਲੋਕਾਂ ਨੂੰ ਠੱਗ ਨਾ ਕਹੀਏ ਤੇ ਹੋਰ ਕੀ ਕਹੀਏ। ਉਹ ਮਨੁੱਖ ਜਿਹੜੇ ਪਰਮੇਸ਼ਰ ਨੂੰ ਦੂਰ ਜਾਣਦੇ ਨੇ, ਭੁਲੇਖੇ ਵਿੱਚ ਨੇ, ਉਹ ਫਿਰ ਕਈ ਤਰ੍ਹਾਂ ਦੇ ਵਲ ਛਲ ਕਰਕੇ ਲਾਲਚ ਦੀਨ ਦੂਜਿਆਂ ਨਾਲ ਠੱਗੀ ਕਰਦੇ ਨੇ, ਧੋਖਾ ਕਰਦੇ ਨੇ। ਗਰੀਬ ਨਵਾਜ ਕਿਰਪਾ ਕਰ ਰਹੇ ਹਨ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਪੰਜਵਾ।
ਇਹ ਅੰਮ੍ਰਿਤਮਈ ਬਚਨ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿਰਜਣਹਾਰੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਉਚਾਰਨ ਕੀਤੇ ਹੋਏ ਹਨ।
ਯਤਨ ਕਰੈ ਮਾਨੁਖ ਡਹਿਕਾਵੈ।
ਜਿਹੜਾ ਮਨੁੱਖ ਲੋਭ ਲਾਲਚ ਆਦਿ ਵਿੱਚ ਫਸਿਆ ਹੁੰਦਾ ਨਾ, ਉਹ ਕਈ ਤਰ੍ਹਾਂ ਦੇ ਯਤਨ ਕਰਦਾ, ਕਈ ਤਰ੍ਹਾਂ ਦੇ ਉੱਦਮ ਕਰਦਾ ਲੋਕਾਂ ਨੂੰ ਠੱਗਣ ਲਈ, ਲੋਕਾਂ ਨੂੰ ਧੋਖਾ ਦੇਣ ਵਾਸਤੇ।
ਉਹ ਅੰਤਰ ਜਾਮੀ ਜਾਣੈ।
ਪਰ ਇਹਨੂੰ ਇਹ ਨਹੀਂ ਪਤਾ ਕਿ ਭਾਵੇਂ ਮੈਨੂੰ ਕੋਈ ਨਹੀਂ ਵੇਖ ਰਿਹਾ, ਪਰ ਅੰਤਰਜਾਮੀ ਪਰਮੇਸ਼ਰ ਮੇਰੀ ਹਰ ਕਰਨੀ ਨੂੰ, ਮੇਰੇ ਹਰ ਕਰਮ ਨੂੰ ਵੇਖਦਾ ਹੈ। ਉਹ ਤਾਂ ਹਰ ਵੇਲੇ ਮੇਰੇ ਅੰਗ ਸੰਗ ਹੈ, ਮੇਰੇ ਕੋਲ ਹੈ। ਜਿੱਥੇ ਕੋਈ ਵੀ ਨਹੀਂ ਵੇਖਦਾ ਉੱਥੇ ਉਹ ਵੇਖ ਰਿਹਾ ਹੁੰਦਾ। ਉਹ ਅੰਤਰਜਾਮੀ ਪਰਮੇਸ਼ਰ ਮਨੁੱਖ ਦੇ ਅੰਦਰ ਦੀ ਬਿਰਤੀ ਨੂੰ, ਮਨੁੱਖ ਦੇ ਹਰ ਕਰਮ ਨੂੰ ਜਾਣਦਾ ਹੈ, ਪਰ ਮਨੁੱਖ ਕਈ ਤਰ੍ਹਾਂ ਦੇ ਉੱਦਮ, ਕਈ ਤਰ੍ਹਾਂ ਦੇ ਯਤਨ ਕਰਦਾ ਦੂਜਿਆਂ ਨੂੰ ਧੋਖਾ ਦੇਣ ਵਾਲੇ। ਵੇਖੋ, ਜੇ ਧਰਮ ਦਾ ਕੰਮ ਕਰਨਾ ਹੋਵੇ ਤੇ ਬੰਦਾ ਲੰਮੀਆਂ ਤਾਣ ਕੇ ਸੁੱਤਾ ਰਹਿੰਦਾ, ਤੇ ਜਦੋਂ ਕਿਤੇ ਬੁਰਾ ਕੰਮ ਕਰਨਾ ਹੋਵੇ ਤੇ ਇਹਦੇ ਵਿੱਚ ਸ਼ੇਰ ਵਰਗੀ ਤਾਕਤ ਆ ਜਾਂਦੀ ਹੈ। ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ। ਜਿਹੜੇ ਕਹਿੰਦੇ ਨੇ ਵੀ ਅਸੀਂ ਸੰਗਤ ਵਿੱਚ ਨਹੀਂ ਆ ਸਕਦੇ, ਬਾਣੀ ਨਹੀਂ ਪੜ੍ਹ ਸਕਦੇ, ਸਰੀਰ ਥੱਕ ਜਾਂਦਾ, ਕਦੇ ਪੈਲਸਾਂ ਵਿੱਚ ਉਹਨਾਂ ਨੂੰ ਨੱਚਦਿਆਂ ਵੇਖਿਓ। ਬੁਰੇ ਕਾਮ ਕੋ ਊਠ ਕਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਸਾਹਿਬ ਕਹਿੰਦੇ ਜਦੋਂ ਨਾਮ ਜਪਣ ਦਾ ਸਮਾਂ, ਜਦੋਂ ਨਿਤਨੇਮ ਕਰਨ ਦਾ ਸਮਾਂ, ਫਿਰ ਕਹਿੰਦੇ ਨੇ ਅਸੀਂ ਥੱਕੇ ਹੋਏ ਹਾਂ, ਉੱਠਿਆ ਨਹੀਂ ਜਾਂਦਾ, ਪਰ ਬੁਰਾ ਕੰਮ ਕਰਨਾ ਹੋਵੇ ਤਾਂ ਸ਼ੇਰ ਵਰਗੀ ਤਾਕਤ, ਕੋਈ ਥਕਾਵਟ ਨਹੀਂ, ਭਾਵੇਂ ਸਾਰੀ ਰਾਤ ਸਿਨੇਮਾ ਵੇਖੀ ਜਾਣ, ਸਾਰੀ ਰਾਤ ਭਾਵੇਂ ਅਸ਼ਲੀਲਤਾ ਭਰੇ ਅਖਾੜਿਆਂ ਵਿੱਚ ਹਾਜ਼ਰੀ ਭਰੀ ਜਾਣ, ਕਦੇ ਕੋਈ ਥਕਾਵਟ ਨਹੀਂ। ਇਹ ਕਈ ਤਰ੍ਹਾਂ ਦੇ ਉੱਦਮ ਕਰਦਾ, ਪਰ ਸਾਹਿਬ ਕਹਿੰਦੇ ਉੱਦਮ ਕਰ ਸਗਲ ਉੱਦਮ ਮੈਂ ਉੱਦਮ ਭਲਾ, ਹਰ ਕੋ ਨਾਮ ਜਪੋ ਜੀ ਸਦਾ। ਉੱਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁੱਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਪਰ ਇਹ ਬੁਰੇ ਕੰਮ ਲਈ ਯਤਨ ਕਰਦਾ, ਲੋਕਾਂ ਨੂੰ ਠੱਗਣ ਲਈ, ਲੋਕਾਂ ਨੂੰ ਧੋਖਾ ਦੇਣ ਵਾਲੇ ਯਤਨ ਕਰ ਰਿਹਾ ਹੈ।
ਪਾਪ ਕਰੇ ਕਰ ਮੁਕਰ ਪਾਵੈ, ਭੇਖ ਕਰੈ ਨਿਰਬਾਨੈ।
ਇਹ ਕਈ ਤਰ੍ਹਾਂ ਦੇ ਪਾਪ ਕਰਦਾ ਤੇ ਪਾਪ ਕਰਕੇ ਫਿਰ ਮੁਕਰ ਵੀ ਜਾਂਦਾ। ਆ ਵੇਖੋ ਲੋਹੜੀ ਵਾਲੀ ਰਾਤ ਕਿੰਨਾ ਪਾਪ ਕਰਦਾ ਤੇ ਅਗਲੇ ਦਿਨ ਫਿਰ ਨਹਾ ਕੇ ਕਹਿੰਦਾ ਵੀ ਹੁਣ ਪਾਪ ਬਖਸ਼ੇ ਗਏ, ਮੁੱਕਰ ਜਾਂਦਾ ਨਾ। ਪਾਪ ਕਰੇ ਪੰਚਾਂ ਕੇ ਬਾਸਰੇ, ਤੀਰਥ ਨਹਾਏ ਕਹੇ ਸਭ ਉਤਰੈ। ਆਪੇ ਆਪਣੇ ਆਪ ਨੂੰ ਬਰੀ ਕਰ ਲੈਂਦਾ ਵੀ ਮੈਂ ਲੋਹੜੀ ਵਾਲੀ ਰਾਤ ਜਿਹੜਾ ਡੀਜੇ ਵਜਾਇਆ, ਧਮੱਚੜੇ ਪਾਏ, ਲੋਕਾਂ ਨੂੰ ਗੰਦੇ ਗੀਤ ਸੁਣਾਏ, ਤੇ ਅਗਲੇ ਦਿਨ ਆਣ ਕੇ ਮਾਘੀ ਦਾ ਇਸ਼ਨਾਨ ਕਰਕੇ ਕਹਿੰਦਾ ਵੀ ਹੁਣ ਮੇਰੇ ਪਾਪ ਧੋਤੇ ਗਏ। ਪਰ ਸਾਹਿਬ ਕਹਿੰਦੇ ਨਹੀਂ, ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਪਉ ਲੱਥੀ ਨਹਾਤਿਆਂ, ਦੋਏ ਪਾ ਚੜੀਏ ਸਹੋਰ, ਬਾਹਰੋਂ ਧੋਤੀ ਤੂੰਬੜੀ ਅੰਦਰ ਵੇਸਨ ਕੋਰ, ਸਾਧ ਭਲੇ ਅਣਨਾਤਿਆਂ, ਚੋਰ ਸੇ ਚੋਰਾ ਚੋਰ। ਜਿਹੜਾ ਬੰਦਾ ਠੱਗ ਹੈ, ਚੋਰ ਹੈ, ਉਹ ਤੇ ਅੱਗੇ ਨਾਲੋਂ ਵੀ ਵੱਡਾ ਠੱਗ ਤੇ ਚੋਰ ਬਣ ਗਿਆ। ਆਪੇ ਹੀ ਕਹਿੰਦਾ ਫਿਰ ਮੈਂ ਬਖਸ਼ਿਆ ਗਿਆ, ਮੁੱਕਰ ਜਾਂਦਾ, ਮੈਂ ਪਾਪ ਕੀਤਾ ਕੋਈ ਨਹੀਂ। ਪਾਪ ਕਰੇ ਕਰ ਮੁੱਕਰ ਪਾਵੇ, ਪਾਪ ਕਰਦਾ ਫਿਰ ਮੁੱਕਰ ਜਾਂਦਾ। ਸਾਹਿਬ ਕਹਿੰਦੇ ਜੇ ਪਾਪ ਹੋ ਗਿਆ ਤੇ ਫਿਰ ਸਪਸ਼ਟ ਕਰ ਦੇਵੇ, ਕਿਉਂਕਿ ਜਿਵੇਂ ਬੀਜ ਜੇ ਤਾਂ ਧਰਤੀ ਦੇ ਬਾਹਰ ਹੈ ਤੇ ਉਹ ਉੱਥੇ ਖਤਮ ਹੋ ਜਾਂਦਾ, ਤੇ ਜਿਹੜਾ ਧਰਤੀ ਦੀ ਕੁੱਖ ਵਿੱਚ ਚਲਿਆ ਗਿਆ, ਢੱਕਿਆ ਗਿਆ, ਉਹ ਫਿਰ ਬੂਟਾ ਬਣਦਾ, ਫਲੀ ਫੂਤ ਹੁੰਦਾ। ਇਹੀ ਸਿੱਖਿਆ ਸਤਿਗੁਰਾਂ ਨੇ ਮਲਕ ਭਾਗੋ ਨੂੰ ਦਿੱਤੀ ਸੀ, ਜਦੋਂ ਮਲਕ ਭਾਗੋ ਨੇ ਕਿਹਾ ਬਾਬਾ ਮੇਰਾ 36 ਪ੍ਰਕਾਰ ਦਾ ਬ੍ਰਹਮ ਭੋਜ ਛੱਡ ਕੇ ਇੱਕ ਗਰੀਬ ਲਾਲੋ ਦੇ ਕੋਧਰੇ ਦੀ ਰੋਟੀ ਨੂੰ ਕਿਉਂ ਛਕਿਆ। ਸਾਹਿਬ ਕਹਿਣ ਲੱਗੇ ਧਰਮ ਦੀ ਕਿਰਤ ਹੈ ਤੇ ਤੇਰੀ ਪਾਪਾਂ ਦੀ ਕਿਰਤ ਹੈ। ਵੇਖ ਸਾਰੀ ਉਮਰ ਤੂੰ ਪਾਪ ਕੀਤੇ, ਜ਼ੋਰ ਜ਼ੁਲਮ ਕੀਤਾ ਤੇ ਉਹਨੂੰ ਤੂੰ ਹਿਰਦੇ ਵਿੱਚ ਛਪਾ ਕੇ ਰੱਖਿਆ, ਤੇ ਅੱਜ ਆ ਪਹਿਲੀ ਵਾਰ ਪੁੰਨ ਦਾ ਕੰਮ ਕੀਤਾ ਤੇ ਡਗਾ ਵਜਾਈ ਜਾਂਦਾ ਵੀ ਮੈਂ ਬੜਾ ਵੱਡਾ ਦਾਨੀ ਹਾਂ, ਮੈਂ ਬ੍ਰਹਮ ਭੋਜ ਲਾਇਆ। ਆ ਪੁੰਨ ਦਾ ਕਰਮ ਤੇ ਧਰਤੀ ਦੇ ਬਾਹਰ ਪ੍ਰਗਟ ਕਰ ਦਿੱਤਾ, ਇਹ ਤਾਂ ਬੀਜ ਹੀ ਖਤਮ ਹੋ ਗਿਆ, ਤੇ ਜਿਹੜੇ ਪਾਪਾਂ ਦੇ ਬੀਜ ਧਰਤੀ ਵਿੱਚ ਲੁਕੋ ਕੇ ਸੁਹਾਗਾ ਫੇਰ ਕੇ ਰੱਖਿਆ ਉਹ ਉੱਗ ਕੇ ਫਲ ਤੱਕ ਪਹੁੰਚ ਗਏ, ਕਿਉਂਕਿ ਕਿੱਕਰ ਬੀਜ ਜਿਉਂ ਧਰਤ ਮਝਾਰਾ, ਉੱਗ ਲੱਗ ਕੰਟਕ ਦੇ ਦੁੱਖ ਭਾਰਾ। ਜਿਵੇਂ ਧਰਤੀ ਦੀ ਕੁੱਖ ਵਿੱਚ ਕਿੱਕਰ ਦਾ ਬੀਜ ਬੀਜੀਏ ਤੇ ਉਹਦੀ ਕਿੱਕਰ ਬਣਦੀ ਹੈ, ਕੰਡੇ ਚੁੱਭਦੇ ਨੇ, ਇਸੇ ਤਰ੍ਹਾਂ ਹਿਰਦੇ ਵਿੱਚ ਜਿਹੜਾ ਪਾਪਾਂ ਦਾ ਬੀਜ ਤੂੰ ਲੁਕੋ ਕੇ ਰੱਖਿਆ ਨਾ, ਉਹ ਵੇਖੋ ਹੁਣ ਫਲੀ ਫੂਤ ਹੋ ਰਿਹਾ। ਸਾਹਿਬ ਕਹਿੰਦੇ ਫਿਰ ਮੁੱਕਰਦਾ ਵੀ ਹੈ, ਪਾਪ ਕਰੇ ਕਰ ਮੁੱਕਰ ਪਾਵੈ। ਕਈ ਤਰ੍ਹਾਂ ਦੇ ਪਾਪ ਕਰਕੇ ਮੁੱਕਰਦਾ, ਭੇਖ ਕਰੈ ਨਿਰਬਾਨੈ, ਤੇ ਫਿਰ ਵਰਖਤਾਂ ਵਾਲੇ, ਸਾਧੂਆਂ ਵਾਲੇ, ਧਰਮੀਆਂ ਵਾਲੇ ਭੇਖ ਵੀ ਬਣਾਉਂਦਾ ਵੀ ਇਸ ਭੇਖ ਦੇ ਕਾਰਨ ਮੈਂ ਲੋਕਾਂ ਨੂੰ ਠੱਗ ਸਕਾਂ, ਲੁੱਟ ਸਕਾਂ।
ਜਾਨਤ ਦੂਰ ਤੁਮਹਿ ਪ੍ਰਭ ਨੇਰ,
ਹੇ ਪ੍ਰਭੂ ਇਹ ਜੀਵ ਤੈਨੂੰ ਦੂਰ ਜਾਣਦੇ ਨੇ ਪਰ ਤੁਸੀਂ ਇਹਨਾਂ ਦੇ ਨੇੜੇ ਹੋ।
ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ।
ਇਹ ਲਾਲਚੀ ਜੀਵ ਲੋਭ ਦੇ ਗੇੜੇ ਵਿੱਚ ਹੀ ਉੱਥੇ ਘੁੰਮਦਾ ਰਹਿੰਦਾ, ਉੱਥੇ ਫਸਿਆ ਰਹਿੰਦਾ, ਕਦੇ ਲੋਭ ਦੇ ਕਾਰਨ ਇੱਧਰ ਨੂੰ ਤੱਕਦਾ, ਕਦੇ ਉੱਧਰ ਨੂੰ ਤੱਕਦਾ, ਬਸ ਇਸੇ ਤਾਕ ਵਿੱਚ ਰਹਿੰਦਾ। ਸੱਚਮੁੱਚ ਜਿਹਦੇ ਜੀਵਨ ਵਿੱਚ ਲੋਭ ਆ ਜਾਵੇ, ਸਾਹਿਬ ਕਹਿੰਦੇ ਉਹਦਾ ਵਿਸ਼ਵਾਸ ਨਾ ਕਰਿਓ, ਭਾਵੇਂ ਉਹ ਸਕਾ ਵੀ ਹੋਵੇ, ਉੱਥੇ ਧੋਖਾ ਦੇਵੇਗਾ ਜਿੱਥੇ ਕੋਈ ਤੁਹਾਡਾ ਸਹਾਰਾ ਨਾ ਹੋਵੇ। ਲੋਭੀ ਕਾ ਵਿਸਾਹ ਨਾ ਕੀਜੈ ਜੇਕਾ ਪਾਰ ਵਸਾਏ, ਅੰਤ ਕਾਲ ਤਿੱਥੈ ਧੋਹੈ ਜਿੱਥੈ ਹੱਥ ਨਾ ਪਾਏ। ਉਹਦੀ ਹਾਲਤ ਤਾਂ ਉਸ ਕੁੱਤੇ ਵਰਗੀ ਬਣ ਜਾਂਦੀ ਹੈ ਜਿਹੜਾ ਵਫਾਦਾਰੀ ਤੋਂ ਫਿਰ ਮਾਲਕ ਨੂੰ ਹੀ ਕੱਟਣਾ ਸ਼ੁਰੂ ਕਰ ਦਿੰਦਾ। ਸਾਹਿਬ ਨੇ ਬਚਨ ਕਹੇ ਕਿ ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕਿਓ ਸਭੈ ਬਕਾਰੈ। ਜਿਹੜਾ ਮਨੁੱਖ ਲੋਭੀ ਹੈ ਨਾ, ਉਹਦੀ ਹਾਲਤ ਇਸੇ ਤਰ੍ਹਾਂ ਦੀ ਹੈ ਜਿਵੇਂ ਇੱਕ ਲਾਲਚੀ ਕੁੱਤਾ ਹੋਵੇ। ਆ ਗੰਗੂ ਰਸੋਈਆ ਸੀ ਨਾ, ਵਫ਼ਾਦਾਰ ਸੀ, ਪਰ ਜਦੋਂ ਲਾਲਚ ਆ ਗਿਆ ਤੇ ਵੇਖੋ ਸਾਹਿਬਜ਼ਾਦਿਆਂ ਨੂੰ, ਮਾਤਾ ਜੀ ਨੂੰ ਮੁਰਿੰਡੇ ਥਾਣੇ ਜਾ ਕੇ ਇਤਲਾਹ ਦੇ ਕੇ ਗ੍ਰਿਫ਼ਤਾਰ ਕਰਵਾ ਦਿੱਤਾ। ਲਾਲਚ ਸੀ ਨਾ, ਲੋਭ ਦੇ ਕਾਰਨ ਮਨੁੱਖ ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦੇ ਸਜਾਏ, ਲੋਭੀ ਜੰਤ ਨਾ ਜਾਣੀ ਭੱਖ ਅਭੱਖ ਸਭ ਖਾਏ। ਸਾਹਿਬ ਕਹਿਣ ਲੱਗੇ ਇਹ ਲੋਭ ਜਿਹੜਾ ਹੈ ਇਹਦੇ ਵਿੱਚ ਹੀ ਮਨੁੱਖ ਫਸਿਆ ਰਹਿੰਦਾ। ਸਹਿਸ ਖੱਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਸ਼ੈ ਪਾਵੈ, ਕੋਟ ਜੋਰੇ ਲਾਖ ਕਰੋਰੇ ਮਨ ਨਹੀਂ ਹੋਰੇ, ਪਰੇ ਪਰੇ ਹੀ ਕੋ ਲੁੱਜੀ ਹੈ। ਇਹ ਫਿਰ ਉਸੇ ਗੇੜ ਵਿੱਚ ਹੀ ਫਸਿਆ ਰਹਿੰਦਾ। ਕਦੇ ਲੋਭ ਦੇ ਕਾਰਨ ਇਹ ਕਿਸੇ ਪਾਸੇ ਤੱਕਦਾ, ਕਦੇ ਕਿਸੇ ਪਾਸੇ ਤੱਕਦਾ, ਮੈਨੂੰ ਇਧਰੋਂ ਕੁਝ ਪ੍ਰਾਪਤ ਹੋ ਜਾਵੇ, ਇਧਰੋਂ ਕੁਝ ਮਿਲ ਜਾਵੇ।
ਰਹਾਓ
ਗਰੀਬ ਨਵਾਜ ਨੇ ਆਰੰਭਕ ਪੰਕਤੀਆਂ ਤੋਂ ਬਾਅਦ ਅਗਲਾ ਪਦਾ ਇਹ ਰਹਾਓ ਤੇ ਕੇਂਦਰਿਤ ਕੀਤਾ, ਜਿਹਦਾ ਮਤਲਬ ਹੁੰਦਾ ਵਿਸ਼ਰਾਮ, ਠਹਿਰਾਓ। ਇਸ ਰਹਾਉ ਵਾਲੇ ਪਦੇ ਵਿੱਚ ਸ਼ਬਦ ਦਾ ਅੰਤਰੀਵ ਭਾਵ ਹੈ,
ਜਬ ਲਗ ਟੁੱਟਾ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ।
ਜਦੋਂ ਤੱਕ ਮਨੁੱਖ ਦੇ ਜੀਵਨ ਵਿੱਚੋਂ ਮੋਹ ਮਾਇਆ ਦੀ ਭਟਕਣਾ ਖਤਮ ਨਹੀਂ ਹੁੰਦੀ, ਉਦੋਂ ਤੱਕ ਜੀਵ ਮੋਹ ਮਾਇਆ ਤੋਂ ਖਲਾਸੀ ਭਾਵ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ, ਲੋਭ ਲਾਲਚ ਤੋਂ ਆਜ਼ਾਦ ਨਹੀਂ ਹੋ ਸਕਦਾ।
ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ।
ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰ ਰਹੇ ਨੇ, ਹੇ ਨਾਨਕ ਕੇ ਕਹੋ ਕਿ ਕੋਈ ਭੇਖ ਕਰਕੇ, ਕੋਈ ਠੱਗੀਆਂ ਮਾਰ ਕੇ ਸੰਤ ਭਗਤ ਨਹੀਂ ਜੇ ਬਣਦਾ। ਅਸਲ ਵਿੱਚ ਸੰਤ ਭਗਤ ਉਹ ਮਨੁੱਖ ਹੈ ਜਿਹਦੇ ਤੇ ਮਾਲਕ ਦਇਆ ਕਰ ਦਿੰਦਾ। ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ, ਉਹ ਮਨੁੱਖ ਪਰਮੇਸ਼ਰ ਦਾ ਸੰਤ ਬਣ ਜਾਂਦਾ, ਪ੍ਰਭੂ ਦਾ ਭਗਤ ਬਣ ਜਾਂਦਾ, ਜਿਹਦੇ ਤੇ ਮਾਲਕ ਦਇਆ ਕਰਦਾ, ਜਿਹਦੇ ਤੇ ਮਾਲਕ ਕਿਰਪਾ ਕਰਦਾ। ਉਵੇਂ ਕੋਈ ਭੇਖ ਕਰਕੇ, ਕੋਈ ਵਿਖਾਵੇ ਕਰਕੇ, ਕੋਈ ਪਹਿਰਾਵੇ ਕਰਕੇ ਕਵੇ ਕਿ ਮੈਂ ਭਗਤ ਹਾਂ, ਮੈਂ ਸੰਤ ਬ੍ਰਹਮ ਗਿਆਨੀ ਹਾਂ, ਸਾਹਿਬ ਕਹਿੰਦੇ ਨਹੀਂ, ਉਹ ਠੱਗ ਤਾਂ ਹੋ ਸਕਦਾ, ਲੋਕਾਂ ਨੂੰ ਧੋਖਾ ਦੇਣ ਵਾਲਾ ਤੇ ਹੋ ਸਕਦਾ, ਪਰ ਉਹਨੂੰ ਅਸੀਂ ਹਰੀ ਦੇ ਸੰਤ ਪਰਮੇਸ਼ਰ ਦੇ ਭਗਤ ਨਹੀਂ ਕਹਿ ਸਕਦੇ। ਆਓ ਹੁਣ ਲੜੀਵਾਰ ਕਥਾ ਦੇ ਦੌਰਾਨ ਸਤਿਗੁਰੂ ਜੀ ਜੋ ਅੰਮ੍ਰਿਤਮਈ ਬਚਨ ਸਾਨੂੰ ਬੈਰਾੜੀ ਰਾਗ ਵਿੱਚ ਬਖਸ਼ਿਸ਼ ਕਰ ਰਹੇ ਹਨ, ਸਰਵਣ ਕਰੀਏ।
ਬੈਰਾੜੀ ਮਹੱਲਾ ਚੌਥਾ।
ਇਹ ਪਾਵਨ ਗੁਰ ਸ਼ਬਦ ਦੀਨ ਦੁਨੀ ਦੇ ਥੰਮ, ਸੇਵਾ ਤੇ ਸਿਮਰਨ ਦੇ ਮੁਜੱਸਮੇ, ਗੁਰੂ ਨਾਨਕ ਜੋਤ ਦੇ ਚੌਥੇ ਵਾਰਸ, ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਬੈਰਾੜੀ ਰਾਗ ਅੰਦਰ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 720 ਤੇ ਸ਼ੋਭਨੀਕ ਹਨ।
ਜਪ ਮਨ ਹਰ ਨਿਰੰਜਨ ਨਿਰੰਕਾਰਾ।
ਸਾਹਿਬ ਜੀ ਆਪਣੇ ਮਨ ਨੂੰ ਸੰਬੋਧਨ ਕਰਕੇ ਇਹ ਸਿੱਖਿਆ ਦੇ ਰਹੇ ਨੇ ਕਿ ਹੇ ਮੇਰੇ ਮਨ, ਤੂੰ ਸਦਾ ਉਸ ਪਰਮੇਸ਼ਰ ਨੂੰ ਜਪ ਜਿਹੜਾ ਨਿਰਅੰਜਨ ਤੇ ਨਿਰਅਕਾਰ ਭਾਵ, ਜਿਹੜਾ ਸੰਸਾਰ ਰੂਪੀ ਮੋਹ ਮਾਇਆ ਦੀ ਅੰਜਨ ਵਿੱਚ ਰਹਿ ਕੇ ਵੀ ਨਿਰਅੰਜਨ ਹੈ, ਜਿਹਦੇ ਤੇ ਕੋਈ ਕਾਲਖ ਦਾ ਪ੍ਰਭਾਵ ਨਹੀਂ ਪੈਂਦਾ, ਤੇ ਸਾਰੇ ਆਕਾਰਾਂ ਵਿੱਚ ਰਹਿ ਕੇ ਵੀ ਉਹ ਨਿਰਅਕਾਰ ਹੈ, ਭਾਵ ਉਹਦਾ ਏਡਾ ਵੱਡਾ ਆਕਾਰ ਹੈ ਕਿ ਕਿਸੇ ਆਕਾਰ ਨਾਲ ਅਸੀਂ ਤੁਲਨਾ ਨਹੀਂ ਦੇ ਸਕਦੇ। ਕਈ ਕਹਿੰਦੇ ਨੇ ਵੀ ਜੇ ਪਰਮਾਤਮਾ ਦੀ ਕੋਈ ਕੀਮਤ ਹੀ ਨਹੀਂ ਤੇ ਫਿਰ ਜਿਹਦੀ ਕੀਮਤ ਨਹੀਂ ਹੈ ਉਹਦੀ ਕੀ ਵੈਲਿਊ ਹੈ। ਨਹੀਂ, ਪਰਮਾਤਮਾ ਦੀ ਇੰਨੀ ਕੀਮਤ ਹੈ ਕਿ ਦੁਨੀਆਂ ਦੀ ਸਾਰੀ ਕੀਮਤ ਵੀ ਉਹਨੂੰ ਖਰੀਦ ਨਹੀਂ ਸਕਦੀ। ਉਹ ਅਨਮੋਲ ਹੈ, ਅਮੋਲਕ ਹੈ। ਅਮੋਲਕ ਦਾ ਮਤਲਬ ਵੀ ਦੁਨੀਆਂ ਦੀ ਸਾਰੀ ਕੀਮਤ ਵੀ ਉਹਦੀ ਕੀਮਤ ਨਹੀਂ ਪਾ ਸਕਦੀ, ਸਾਰਾ ਆਕਾਰ ਵੀ ਉਹਦੇ ਵਰਗਾ ਨਹੀਂ ਹੋ ਸਕਦਾ, ਕਿਉਂਕਿ ਉਹ ਸਾਰੇ ਆਕਾਰ ਤੋਂ ਵੀ ਵੱਡਾ ਹੈ, ਭਾਵ ਉਹਨੂੰ ਕਿਸੇ ਦੁਨੀਆਂ ਦੇ ਆਕਾਰ ਨਾਲ ਤੁਲਨਾ ਨਹੀਂ ਦਿੱਤੀ ਜਾ ਸਕਦੀ। ਫਿਰ ਉਹ ਸੰਸਾਰ ਦੇ ਅੰਜਨ ਵਿੱਚ ਰਹਿ ਕੇ ਫਿਰ ਆਪਣੇ ਆਪ ਨੂੰ ਨਿਰੰਜਨ ਰੱਖਦਾ, ਆਕਾਰਾਂ ਵਿੱਚ ਰਹਿ ਕੇ ਵੀ ਨਿਰੰਕਾਰਾ, ਭਾਵ ਉਹ ਆਕਾਰ ਰਹਿਤ ਹੈ, ਕਿਸੇ ਆਕਾਰ ਨਾਲ ਉਹਨੂੰ ਤਸ਼ਬੀਹ ਨਹੀਂ ਦਿੱਤੀ ਜਾ ਸਕਦੀ। ਜਿਹੜਾ ਜੀਵ ਪਰਮਾਤਮਾ ਦੇ ਇਹਨਾਂ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰੇਗਾ ਉਹੀ ਉਹਦੇ ਵਿੱਚ ਸਮਾ ਸਕਦਾ। ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗ ਤੇ ਪਾਈਆ ਸਾਹਿਬ ਕਹਿੰਦੇ ਰਹਿਣਾ ਸੰਸਾਰ ਦੀ ਇਸ ਮੋਹ ਮਾਇਆ ਅੰਜਨ ਕਾਲਖ ਵਿੱਚ ਹੀ ਹੈ, ਪਰ ਆਪਣੇ ਆਪ ਨੂੰ ਇਹਦੇ ਤੋਂ ਨਿਰਲੇਪ ਰੱਖਣਾ। ਹੁਣ ਅੰਜਨ ਦਾ ਅਰਥ ਹੁੰਦਾ ਸੁਰਮਾ। ਸੁਰਮੇ ਦੀ ਸਹੀ ਵਰਤੋਂ ਕੀਤੀ ਜਾਵੇ, ਅੱਖਾਂ ਵਿੱਚ ਪਾਇਆ ਜਾਵੇ ਤੇ ਉਹ ਸ਼ਿੰਗਾਰ ਦਾ ਅੰਗ ਬਣਦਾ, ਤੇ ਜੇ ਕੋਈ ਬੰਦਾ ਹੱਥਾਂ ਦੇ ਮਲ ਕੇ ਤੇ ਆਪਣੇ ਮੂੰਹ ਤੇ ਮਲ ਲਵੇ ਤੇ ਲੋਕੀ ਕਹਿਣਗੇ ਵੇਖੋ ਇਹਦਾ ਮੂੰਹ ਕਾਲਾ ਹੋ ਗਿਆ। ਬਸ ਜਿਹੜੀ ਮਾਇਆ ਹੈ ਨਾ, ਇਹਦੀ ਸਹੀ ਵਰਤੋਂ ਹੈ ਗੁਜਰਾਨ, ਪਰ ਉਪਕਾਰ, ਸੇਵਾ, ਦੂਸਰਿਆਂ ਦੀ ਲੋੜ ਪੂਰੀ ਕਰਨੀ, ਤੇ ਜਦੋਂ ਬੰਦਾ ਇਹਨੂੰ ਹੀ ਸਿਰ ਤੇ ਚੁੱਕੀ ਫਿਰੇ ਵੀ ਇਹੀ ਸਭ ਕੁਝ ਹੈ ਤੇ ਉਹਦੀ ਹਾਲਤ ਇਸ ਤਰ੍ਹਾਂ ਵੀ ਜਿਵੇਂ ਸੁਰਮੇ ਦੀ ਸਹੀ ਵਰਤੋਂ ਕਰਨ ਵਾਲੇ ਨੇ ਤੇ ਸੁਰਮਾ ਅੱਖਾਂ ਵਿੱਚ ਪਾਇਆ, ਤੇ ਕੋਈ ਕਵੇ ਵੀ ਮੈਂ ਸੁਰਮੇ ਨੂੰ ਹੁਣ ਹੱਥਾਂ ਤੇ ਮਲ ਕੇ ਸਾਰੇ ਸਰੀਰ ਤੇ ਸਾਰੇ ਮੂੰਹ ਤੇ ਮਲ ਲਵਾਂ ਤੇ ਕਿੱਡਾ ਬੁਰਾ ਲੱਗੇਗਾ। ਸਾਹਿਬ ਕਹਿੰਦੇ ਮਾਇਆ ਦੀ ਸਹੀ ਵਰਤੋਂ ਕਰੋ, ਸੁਰਮੇ ਵਾਂਗ ਅੱਖਾਂ ਵਿੱਚ ਪਾਓ, ਇਹਨੂੰ ਵਰਤੋਂ ਵਿਹਾਰ ਵਿੱਚ ਵਰਤੋ, ਇਹ ਸਾਰਾ ਕੁਝ ਨਾ ਸਮਝੋ ਵੀ ਇਹ ਆਖੀ ਜਾਓ ਵੀ ਸ਼ਾਇਦ ਇਹੀ ਜੀਵਨ ਮਨੋਰਥ ਹੈ। ਨਹੀਂ, ਇਸ ਅੰਜਨ ਦੇ ਵਿੱਚ ਨਿਰੰਜਨ ਰਹਿ ਕੇ ਫਿਰ ਅਸਲ ਜੀਵਨ ਦੀ ਸਹੀ ਜੁਗਤ ਢੰਗ ਤਰੀਕਾ ਤੁਹਾਨੂੰ ਪ੍ਰਾਪਤ ਹੋਵੇਗਾ। ਹੇ ਮੇਰੇ ਮਨ, ਤੂੰ ਸਦਾ ਉਹਨੂੰ ਜਪ ਜਿਹੜਾ ਨਿਰੰਜਨ ਤੇ ਨਿਰੰਕਾਰਾ ਭਾਵ ਜਿਹੜਾ ਆਕਾਰ ਤੋਂ ਰਹਿਤ ਹੈ, ਜਿਹਦਾ ਸਾਰਾ ਆਕਾਰ ਹੈ, ਦੁਨੀਆਂ ਦੇ ਸਾਰੇ ਆਕਾਰ ਵੀ ਉਹਦੇ ਵਰਗਾ ਆਕਾਰ ਨਹੀਂ ਬਣਾ ਸਕਦੇ।
ਸਦਾ ਸਦਾ ਹਰ ਧਿਆਈਐ ਸੁਖਦਾਤਾ, ਜਾਂ ਕਾ ਅੰਤ ਨਾ ਪਾਰਾ ਵਾਰਾ।
ਐਸੇ ਸੁੱਖਾਂ ਦੇ ਦਾਤੇ ਪਰਮੇਸ਼ਰ ਨੂੰ ਸਦਾ ਧਿਆਉਣਾ ਚਾਹੀਦਾ ਜਿਹਦੇ ਗੁਣਾਂ ਦਾ ਕੋਈ ਅੰਤ ਨਹੀਂ, ਜਿਹਦਾ ਉਰਲਾ ਤੇ ਪਾਰਲਾ ਪਾਸਾ ਕਦੇ ਅਸੀਂ ਪਾ ਨਹੀਂ ਸਕਦੇ। ਸਾਹਿਬ ਕਹਿੰਦੇ ਜਿਹਦੇ ਗੁਣ ਗਾ ਗਾ ਕੇ ਵੀ ਕਹੀਏ ਕਿ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੂ, ਤੂੰ ਠਾਕੁਰ ਊਚ ਭਗਵਾਨਾ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਉਸ ਪਰਮੇਸ਼ਰ ਨੂੰ ਸਦਾ ਧਿਆ ਜਿਹੜਾ ਬੇਅੰਤ ਹੈ, ਜਿਹਦੇ ਗੁਣ ਗਾ ਗਾ ਕੇ ਮੁੱਕਦੇ ਨਹੀਂ, ਬਹੁਤਾ ਕਹੀਏ ਬਹੁਤਾ ਹੋਏ, ਜਿੰਨਾ ਉਹਨੂੰ ਕਹੀ ਚੱਲੀਏ ਓਨਾ ਹੀ ਉਹ ਹੋਰ ਹੈ। ਬਹੁਤ ਉਪਮਾ ਥੋਰ ਕਹੀ, ਸਭ ਕਹਿਣ ਲੱਗੇ ਉਹਨੂੰ ਜਪ, ਇੱਛਾ ਪੂਰਕ ਸਰਬ ਸੁਖ ਦਾਤਾ ਜਿਹੜਾ ਸਾਡੇ ਜੀਵਨ ਵਿੱਚ ਸਾਰੀਆਂ ਦਾਤਾਂ ਦੇਣ ਵਾਲਾ ਹੈ, ਕਹਿੰਦੇ ਉਹਦੇ ਮਨ ਵਿੱਚ ਨਾਮ ਨੂੰ ਧਾਰਨ ਕਰ, ਜਪ ਮਨ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ। ਉਸ ਨਿਰਅੰਜਨ ਪਰਮੇਸ਼ਰ ਨੂੰ ਸਦਾ ਧਿਆ ਜਿਹੜਾ ਸਾਰੀਆਂ ਇਛਾਵਾਂ ਪੂਰੀਆਂ ਕਰਨ ਵਾਲਾ ਹੈ, ਜਿਹੜਾ ਹਰ ਵੇਲੇ ਸਾਡੀ ਬੇਨਤੀ ਨੂੰ ਅਰਦਾਸ ਨੂੰ ਸੁਣਨ ਵਾਲਾ ਹੈ।
ਰਹਾਓ ਅਗਨ ਕੁੰਟ ਮਹਿ ਉਰਦ ਲਿਵ ਲਾਗਾ।
ਜਦੋਂ ਇਹ ਜੀਵ ਮਾਤਾ ਦੇ ਉਦਰ ਵਿੱਚ, ਜਿਹਨੂੰ ਅਗਨ ਕੁੰਡ ਕਿਹਾ ਗਿਆ, ਜਦੋਂ ਗਰੀਬ ਨਵਾਜ ਨੇ ਅੱਗਾਂ ਦੀ ਗੱਲ ਕੀਤੀ ਨਾ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਜਦੋਂ ਸਾਈਂ ਮੀਆਂ ਮੀਰ ਨੇ ਪੁੱਛਿਆ ਪਾਤਸ਼ਾਹ ਇੰਨੀ ਭਿਆਨਕ ਅੱਗ ਚੰਦੂ ਨੇ ਬਾਲੀ ਹੋਈ ਹੈ ਤੇ ਤੁਹਾਨੂੰ ਡਰ ਨਹੀਂ ਲੱਗਦਾ? ਦੇਗ ਵਿੱਚ ਉੱਭੜ ਰਹੇ ਹੋ, ਤੱਤੀ ਤਵੀ ਤੇ ਬੈਠੇ ਹੋ, ਸੀਸ ਵਿੱਚ ਰੇਤਾ ਪਵਾ ਰਹੇ ਹੋ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਜਿਹੜਾ ਪਰਮਾਤਮਾ ਕਈ ਅੱਗਾਂ ਤੋਂ ਬਚਾਉਂਦਾ ਉਹ ਇੱਥੇ ਵੀ ਬਚਾਵੇਗਾ। ਉਦੋਂ ਸਾਈਂ ਮੀਆਂ ਮੀਰ ਨੇ ਪੁੱਛਿਆ ਪਾਤਸ਼ਾਹ ਹੋਰ ਵੀ ਅੱਗਾਂ ਨੇ? ਸਾਹਿਬ ਕਹਿਣ ਲੱਗੇ ਪਹਿਲਾਂ ਤੇ ਮਾਂ ਦੇ ਪੇਟ ਵਾਲੀ ਅੱਗ ਹੈ, ਉਹ ਅੱਗ ਇੰਨੀ ਜ਼ਬਰਦਸਤ ਹੈ ਵੀ ਅਸੀਂ ਮਿੱਟੀ ਦੇ ਭਾਂਡੇ ਉਸ ਅੱਗ ਵਿੱਚ ਪੱਕਦੇ ਹਾਂ। ਸੱਚਮੁੱਚ ਜੇ ਉਹ ਅੱਗ ਇੰਨੀ ਤੇਜ਼ ਨਾ ਹੋਵੇ ਤੇ ਮਾਤਾ ਦੀ ਰਕਤ ਤੇ ਪਿਤਾ ਦਾ ਬਿੰਦ ਇਹਦੇ ਤੋਂ ਸਾਡਾ ਸਰੀਰ ਰੂਪੀ ਜਿਹੜਾ ਭਾਂਡਾ ਉਹ ਫਿਰ ਪੱਕੇ ਨਾ। ਜਿਵੇਂ ਕਿਸੇ ਆਵੇ ਵਿੱਚ ਅੱਗ ਬਲਦੀ ਹੈ ਤੇ ਮਿੱਟੀ ਦਾ ਭਾਂਡਾ ਲਾਲ ਸੁਰਖ ਹੋ ਕੇ ਪੱਕ ਜਾਂਦਾ, ਇਵੇਂ ਮਾਤਾ ਦੇ ਅਗਨ ਕੁੰਡ ਵਿੱਚ ਬੜੀ ਭਿਆਨਕ ਅੱਗ ਹੈ। ਸਾਹਿਬ ਕਹਿੰਦੇ ਪਰਮੇਸ਼ਰ ਵੇਖੋ ਲਗਨ ਦੇਤ ਨਾ ਸੇਕ, ਇਹਨੂੰ ਸੇਕ ਨਹੀਂ ਲੱਗਣ ਦਿੰਦਾ, ਇਹਨੂੰ ਸੜਨ ਨਹੀਂ ਦਿੰਦਾ। ਤਾਂ ਹੀ ਤਾਂ ਸਾਨੂੰ ਸੁਚੇਤ ਕੀਤਾ ਕਿ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਏਵੜ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਗਰੀਬ ਨਵਾਜ ਨੇ ਜੈਤਸਰੀ ਵਾਰ ਵਿੱਚ ਵੀ ਸਾਨੂੰ ਸਿੱਖਿਆ ਦਿੱਤੀ, ਰਚੰਤ ਜੀ ਰਚਨਾ ਮਾਤ ਗਰਭ ਸਥਾਪਨ, ਸਾ ਸਾ ਸਿਮਰੰਤ ਨਾਨਕ ਮਹਾ ਅਗਨਾ ਬਿਨਾਸਨ, ਮੁਖ ਤਲੇ ਪੈਰ ਉਪਰੇ ਵਸੰਦੋ ਕੋਥੜੈ ਥਾਏ, ਨਾਨਕ ਸੋ ਧਣੀ ਕਿਉਂ ਵਸਾਰਿਓ, ਉਧਰੈ ਜਿਸਦੈ ਨਾਏ। ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ, ਉੱਥੈ ਤੇਰੀ ਰੱਖ ਅਗਨੀ ਉਦਰ ਮਾਏ। ਆ ਦੁਨਿਆਵੀ ਤੌਰ ਤੇ ਲੋਕੀ ਧਾਗਿਆਂ ਨੂੰ ਰੱਖ ਕਹੀ ਜਾਂਦੇ, ਸਵਾਹ ਦੀ ਪੁੜੀ ਨੂੰ ਰੱਖ ਕਹੀ ਜਾਂਦੇ, ਪਰ ਸਾਹਿਬ ਕਹਿੰਦੇ ਪਰਮਾਤਮਾ ਦੀ ਰੱਖ ਉੱਥੇ ਤੱਕ ਹੈ ਜਿੱਥੇ ਕਿਸੇ ਦੀ ਪਹੁੰਚ ਨਹੀਂ। ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ, ਉੱਥੈ ਤੇਰੀ ਰੱਖ ਅਗਨੀ ਉਦਰ ਮਾਹੇ। ਜਿਹੜਾ ਅਗਨ ਉਧਰ ਵਿੱਚ ਰੱਖਣ ਵਾਲਾ ਨਾ, ਉਹ ਇੱਥੇ ਵੀ ਸਾਡਾ ਰਾਖਾ ਹੈ। ਰਾਖਾ ਏਕ ਹਮਾਰਾ ਸਵਾਮੀ, ਕਿਸੇ ਧਾਗੇ ਨੇ, ਕਿਸੇ ਤਵੀਤ ਨੇ, ਕਿਸੇ ਰੱਖ ਨੇ ਸਾਡੀ ਰਾਖੀ ਨਹੀਂ ਕਰਨੀ। ਇਹ ਤਾਂ ਆਪਾਂ ਲੋਕਾਂ ਦੇ ਵਿੱਚ ਕੇਵਲ ਇੱਕ ਐਸਾ ਭਰਮ ਵੇਖ ਰਹੇ ਹਾਂ ਕਿ ਜਿਹੜੇ ਲੋਕ ਦੂਜਿਆਂ ਦੇ ਕੋਲੋਂ ਲੁੱਟੇ ਜਾ ਰਹੇ ਨੇ ਅਤੇ ਉਹ ਵੀ ਫਿਰ ਸੋਚਦੇ ਨੇ ਵੀ ਬਸ ਤੁਸੀਂ ਸਾਡੇ ਕੋਲ ਆਉਂਦੇ ਰਹੋ, ਅਸੀਂ ਕਦੇ ਤੁਹਾਨੂੰ ਤਵੀਤ ਦੇ ਦਈਏ, ਕਦੇ ਰੱਖ ਦੇ ਦਈਏ, ਕਦੇ ਧਾਗਾ ਦੇ ਦਈਏ, ਅਤੇ ਤੁਸੀਂ ਕਹੋਗੇ ਵੀ ਇਹਨੇ ਸਾਡੀ ਰਾਖੀ ਕਰਨੀ ਹੈ। ਨਹੀਂ, ਸਾਹਿਬ ਕਹਿੰਦੇ ਉੱਥੇ ਤੇਰੀ ਰੱਖ ਅਗਨੀ ਉੱਧਰ ਮਾਹੇ, ਮਾਤਾ ਦੇ ਉੱਧਰ ਵਿੱਚ ਜਿਹੜੀ ਅੱਗ ਬਲ ਰਹੀ ਹੈ ਉਹਦੇ ਵਿੱਚ ਵੀ ਪਰਮੇਸ਼ੁਰ ਜੀ ਤੁਸੀਂ ਰੱਖਿਆ ਕਰ ਦਿਓ। ਭਗਤ ਧੰਨਾ ਜੀ ਦਾ ਵੀ ਵਿਸ਼ਵਾਸ ਹੈ, ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖੈ ਐਸਾ ਖਸਮ ਹਮਾਰਾ। ਭਗਤ ਧੰਨੇ ਨੂੰ ਕੇਵਲ ਪੱਥਰ ਵਿੱਚੋਂ ਨਹੀਂ, ਉਹਨੂੰ ਮਾਤਾ ਦੇ ਉਧਰ ਵਿੱਚੋਂ ਵੀ ਪਰਮਾਤਮਾ ਦਿਸਦਾ। ਉਹ ਜਦੋਂ ਖੂਹ ਚਲਾਉਂਦੇ ਨੇ, ਹਲ ਵਾਹੁੰਦੇ ਨੇ, ਤੇ ਉਹਨਾਂ ਨੂੰ ਖੂਹ ਦੀ ਗਾਦੀ ਤੇ ਬੈਠਾ ਪਰਮਾਤਮਾ ਨਜ਼ਰ ਆਉਂਦਾ, ਕਿਆਰੇ ਮੋੜ ਦਾ ਨਜ਼ਰ ਆਉਂਦਾ, ਗਊਆਂ ਚਾਰ ਦਾ ਨਜ਼ਰ ਆਉਂਦਾ। ਕਹਿਣ ਲੱਗੇ ਜਿਹਦਾ ਪਰਮਾਤਮਾ ਸਰਵ ਵਿਆਪਕ ਹੈ ਨਾ, ਉਹਦਾ ਪਾਣੀ ਵਿੱਚ ਵੀ ਹੈ, ਉਹਦਾ ਧਰਤੀ ਤੇ ਵੀ ਹੈ, ਉਹਦਾ ਪੱਥਰਾਂ ਵਿੱਚ ਵੀ ਹੈ। ਗੁਰਮਤ ਕਹਿੰਦੀ ਕੇਵਲ ਪੱਥਰ ਵਿੱਚ ਨਹੀਂ, ਕੇਵਲ ਉੱਥੇ ਨਹੀਂ, ਊਹਾਂ ਤਉ ਜਾਈਐ ਜੋ ਈਹਾਂ ਨਾ ਹੋਏ। ਜਿਵੇਂ ਸੂਰਜ ਚੜ੍ਹਿਆ ਤੇ ਸੂਰਜ ਹਰ ਥਾਂ ਤੇ ਆ, ਉਹਦਾ ਪ੍ਰਕਾਸ਼ ਹਰ ਥਾਂ ਤੇ ਪੈਂਦਾ, ਤੇ ਜੇ ਆਪਾਂ ਕਹੀਏ ਵੀ ਸ਼ਾਇਦ ਕੁਝ ਥਾਵਾਂ ਛੱਡ ਕੇ ਸੂਰਜ ਦਾ ਪ੍ਰਕਾਸ਼ ਨਹੀਂ, ਹਰ ਥਾਂ ਤੇ ਪਰਮੇਸ਼ਰ ਰਮਿਆ ਹੋਇਆ, ਤੇ ਸਾਹਿਬ ਕਹਿੰਦੇ ਜਿਹਦਾ ਪਰਮੇਸ਼ਰ ਹਰ ਥਾਂ ਤੇ ਹੈ ਉਹਨੂੰ ਹਰ ਜਗ੍ਹਾ ਤੇ ਉਹ ਦਿਖਾਈ ਦਿੰਦਾ। ਗੁਰਮਤ ਨੇ ਇਸ ਗੱਲ ਦਾ ਵਿਰੋਧ ਕੀਤਾ ਵੀ ਉਸ ਏਡੇ ਵੱਡੇ ਪਰਮੇਸ਼ਰ ਨੂੰ ਇੱਕ ਜਗ੍ਹਾ ਨਾ ਥਾਪੋ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜੇ ਨਿੱਕੀ ਜੀ ਮੂਰਤ ਵਿੱਚ ਥਾਪੋਗੇ ਤੇ ਆ ਬਾਕੀ ਮੂਰਤਾਂ ਕਿਹਦੀਆਂ ਨੇ? ਜੇ ਇੱਕ ਨਿੱਕੇ ਜੇ ਧਰਮ ਸਥਾਨ ਵਿੱਚ ਉਹਨੂੰ ਥਾਪ ਲਓਗੇ, ਅੱਲਾ ਏਕ ਮਸੀਤ ਬਸਤ ਹੈ, ਅਵਰ ਮੁਲਖ ਕਿਸ ਕੇਰਾ, ਬਾਕੀ ਥਾਵਾਂ ਕਿਹਦੀਆਂ ਨੇ? ਨਹੀਂ, ਕਹਿਣਾ ਪਵੇਗਾ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਉ। ਕੋਈ ਪਰਵਾਹ ਨਹੀਂ, ਭਗਤ ਕਬੀਰ ਜੀ ਨੇ ਕਾਂਸ਼ੀ ਵਿੱਚ ਵੀ ਰੱਬ ਨੂੰ ਵੇਖਿਆ ਤੇ ਮਗਰ ਦੀ ਕਲਰਾਠੀ ਸਰਾਫੀ ਧਰਤੀ ਤੇ ਵੀ ਕਹਿੰਦੇ ਉਹ ਮੇਰੇ ਨਾਲ ਹੀ ਆ। ਗੁਰੂ ਅਰਜਨ ਦੇਵ ਜੀ ਮਖਮਲੀ ਬਿਸਤਰਿਆਂ ਤੇ ਵੀ ਪਰਮਾਤਮਾ ਨੂੰ ਅੰਗ ਸੰਗ, ਤੇ ਲਾਹੌਰ ਦੀ ਤੱਤੀ ਤਵੀ ਤੇ ਵੀ ਕਹਿੰਦੇ ਸਾਈਂ ਮੀਆਂ ਮੀਰ ਉਹ ਤੇ ਮੇਰੇ ਨਾਲ ਹੀ ਚੌਂਕੜਾ ਮਾਰ ਕੇ ਬੈਠਾ। ਗੁਰੂ ਕਲਗੀਧਰ ਪਾਤਸ਼ਾਹ ਆਨੰਦਾਂ ਦੀ ਪੁਰੀ ਵਿੱਚ ਵੀ ਆਖਦੇ ਨੇ ਸਦਾ ਅੰਗ ਸੰਗੇ ਅਭੰਗਮ ਬਭੂਤੇ, ਤੇ ਜਦੋਂ ਟਿੰਡ ਦਾ ਸਰਾਣਾ ਜਾਮਾ ਲੀਰੋ ਲੀਰ ਮਾਛੀਵਾੜੇ ਦੇ ਜੰਗਲ, ਤੇ ਉੱਥੇ ਵੀ ਕਹਿੰਦੇ ਨੇ ਉਹ ਮੇਰੇ ਨਾਲ ਹੀ ਹੈ, ਉਹ ਕਦੇ ਮੇਰੇ ਤੋਂ ਦੂਰ ਨਹੀਂ ਹੈ, ਮੇਰੇ ਤੋਂ ਵੱਖ ਨਹੀਂ ਹੈ। ਸਾਹਿਬ ਕਿਰਪਾ ਕਰ ਰਹੇ ਨੇ ਕਿ ਹੇ ਭਾਈ ਅਗਨ ਕੁੰਡ ਮੈਂ ਉਰਦ ਲਿਵ ਲਾਗਾ। ਜਦੋਂ ਮਾਤਾ ਦੇ ਅਗਨ ਕੁੰਡ ਦੇ ਵਿੱਚ ਤੂੰ ਪੁੱਠਾ ਲਟਕਿਆ ਸੀ, ਉਹਨੂੰ ਯਾਦ ਕਰ ਰਿਹਾ ਸੀ, ਉਹਦੇ ਨਾਲ ਤੇਰੀ ਲਿਵ ਜੁੜੀ ਸੀ, ਤੇਰੀ ਉਹ ਰਾਖੀ ਕਰਦਾ ਸੀ, ਇੱਥੇ ਵੀ ਅਰਦਾਸ ਕਰਿਆ ਕਰ। ਮਾਤ ਗਰਭ ਮੈਂ ਆਪਨ ਸਿਮਰਨ ਦੇ, ਤੈਂ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਹੇ ਪ੍ਰਭੂ, ਮਾਂ ਦੇ ਉਧਰ ਵਾਲੀ ਅੱਗ ਵਿੱਚ ਤੇ ਤੂੰ ਬਚਾ ਲਿਆ, ਤੇ ਆਹ ਜਿਹੜੀਆਂ ਸੰਸਾਰ ਦੀਆਂ ਅੱਗਾਂ ਨੇ ਨਾ, ਇੱਥੇ ਵੀ ਹੁਣ ਤੂੰ ਸਾਡੀ ਰਾਖੀ ਕਰਨ ਵਾਲਾ। ਵੇਖੋ ਇਸ ਪਾਵਨ ਪੰਕਤੀ ਵਿੱਚ ਪਹਿਲਾਂ ਮਾਤਾ ਦੇ ਉਧਰ ਦੀ ਗੱਲ ਕੀਤੀ, ਤੇ ਉਸੇ ਪੰਕਤੀ ਦੇ ਅੱਗੇ ਸਾਹਿਬ ਹੁਣ ਇਸ ਸੰਸਾਰ ਦੀ ਗੱਲ ਕਰ ਰਹੇ ਨੇ। ਇੱਥੇ ਤੱਕ ਤਾਂ ਮਾਤਾ ਦੇ ਉਧਰ ਵਾਲੇ ਅਗਨ ਕੁੰਡ ਦਾ ਜ਼ਿਕਰ ਹੈ ਕਿ ਉਹ ਜਿਹੜਾ ਪਰਮੇਸ਼ਰ ਹੈ ਉਹ ਵੇਖੋ ਸਾਨੂੰ ਉਸ ਭਿਆਨਕ ਅੱਗ ਤੋਂ, ਅਗਨ ਕੁੰਟ ਮੈਂ ਉਰਦ ਲਿਵ ਲਾਗਾ, ਅੱਗੇ ਕਿਰਪਾ ਕਰ ਰਹੇ ਹਨ।
ਹਰ ਰਾਖਾ ਉਧਰ ਮੰਝਾਰਾ,
ਉਹ ਪ੍ਰਭੂ ਜਿਹੜਾ ਮਾਤਾ ਦੇ ਉਧਰ ਵਿੱਚ ਸਾਡੀ ਰਾਖੀ ਕਰਦਾ, ਸਾਨੂੰ ਸਦਾ ਰੱਖਦਾ ਹੈ।
ਸੋ ਐਸਾ ਹਰ ਸੇਵੋ ਮੇਰੇ ਮਨ,
ਸੋਹੇ ਮੇਰੇ ਮਨ ਐਸੇ ਹਰੀ ਪਰਮੇਸ਼ਰ ਨੂੰ ਸਦਾ ਸਿਮਰਨਾ ਕਰ, ਉਹਦੀ ਬੰਦਗੀ ਕਰ ਜਿਨੇ ਮਾਤਾ ਦੇ ਉਧਰ ਕੁੰਡ ਵਿੱਚ ਤੇਰੀ ਰੱਖਿਆ ਕੀਤੀ ਹੈ।
ਹਰੇ ਅੰਤ ਛਡਾਵਣ ਹਾਰਾ,
ਬਸ ਉਹੀ ਪਰਮੇਸ਼ਰ ਅੰਤ ਨੂੰ ਤੈਨੂੰ ਛਡਾਉਣ ਵਾਲਾ, ਕਿਸੇ ਹੋਰ ਨੇ ਨਹੀਂ ਛਡਾਉਣਾ। ਇਸੇ ਕਰਕੇ ਭਗਤ ਕਬੀਰ ਸਾਹਿਬ ਸਾਨੂੰ ਸਿੱਖਿਆ ਦਿੰਦੇ ਨੇ ਨਾ ਕਿ ਫਾਸਣ ਕੀ ਵਿਦ ਸਭ ਕੋ ਜਾਣੈ, ਛੁੱਟਣ ਕੀ ਇੱਕ ਕੋਈ, ਫਸਣਾ ਕਿਵੇਂ ਆਏ ਤੇ ਸਾਰੇ ਜਾਣਦੇ ਨੇ, ਪਰ ਛੁੱਟਣਾ ਕਿਵੇਂ ਆਏ ਕੋਈ ਵਿਰਲਾ ਜਾਣਦਾ। ਛੁੱਟਾਂਗੇ ਤਾਂ ਉਹਦੇ ਨਾਲ ਜੁੜ ਕੇ ਤੇ ਫਸਾਂਗੇ, ਜਦੋਂ ਉਹਦੇ ਤੋਂ ਅਸੀਂ ਬੇਮੁੱਖ ਹੋ ਕੇ ਕਰਮ ਕਾਂਡਾਂ ਵਿੱਚ ਵਹਿਮਾਂ ਭਰਮਾਂ ਵਿੱਚ ਪੈ ਜਾਂਦੇ। ਨਾਵਨ ਕੋ ਤੀਰਥ ਘਨੇ ਮਨ ਬੌਰਾਰੇ, ਪੂਜਨ ਕਉ ਬੋ ਦੇਵ ਕਉ ਕਬੀਰ, ਛੁੱਟਣ ਨਹੀਂ ਮਨ ਬੌਰਾਰੇ, ਛੁੱਟਣ ਹਰ ਕੀ ਸੇਵ। ਉਹ ਅਸਲ ਵਿੱਚ ਹਰਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਜਿਨ੍ਹਾਂ ਨੇ ਵੀ ਉਹਨੂੰ ਜਪਿਆ ਅੰਤ ਲਏ ਛਡਾਇਆ। ਉਹ ਅੰਤ ਵੇਲੇ ਛਡਾਉਣ ਵਾਲਾ ਹੈ, ਰਾਖੀ ਕਰਨ ਵਾਲਾ, ਮੁਕਤ ਕਰਨ ਵਾਲਾ ਹੈ।
ਜਾਂ ਕੈ ਹਿਰਦੈ ਬਸਿਆ ਮੇਰਾ ਹਰ ਹਰ, ਤਿਸ ਜਨ ਕਉ ਕਰਹੁ ਨਮਸਕਾਰਾ।
ਸਭ ਕਹਿੰਦੇ ਹੋਵੇ ਕੋਈ ਪ੍ਰਭੂ ਦਾ ਜਨ, ਉਹਦੇ ਹਿਰਦੇ ਵਿੱਚ ਪਰਮੇਸ਼ਰ ਵਸਿਆ ਹੋਵੇ ਤੇ ਉਹਨੂੰ ਸਦਾ ਸਾਡੀ ਨਮਸਕਾਰ ਹੈ, ਭਾਈ ਤੁਸੀਂ ਵੀ ਨਮਸਕਾਰ ਕਰੋ, ਕਿਉਂਕਿ ਉਹ ਮਨੁੱਖ ਕੋਈ ਠੱਗ ਜਾਂ ਕੋਈ ਭੇਖੀ ਨਹੀਂ। ਹਰੀ ਦਾ ਜਨ ਜਿਹੜਾ, ਹਰੀ ਦਾ ਸੇਵਕ ਜਿਹੜਾ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਹੋ ਸਦਾ ਨਮਸਕਾਰ। ਹੇ ਗੁਰੂ ਰਾਮਦਾਸ ਜੀ, ਤੁਸੀਂ ਕਿਹਨੂੰ ਹਰ ਜਨ ਮੰਨਦੇ ਹੋ? ਤੇ ਉਹਨਾਂ ਦਾ ਉੱਤਰ ਹੋਵੇਗਾ ਗੁਰੂ ਅਮਰਦਾਸ ਜੀ ਨੂੰ। ਉਸ ਗੁਰੂ ਅਮਰਦਾਸ ਹਰ ਜਨ ਦੇ ਅੱਗੇ ਨਮਸਕਾਰ ਹੈ ਗੁਰੂ ਰਾਮਦਾਸ ਜੀ ਦੀ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ, ਸਤਿਗੁਰ ਸ਼ਰਨਾਈ। ਕਹਿਣ ਲੱਗੇ ਮੈਂ ਸੱਚਮੁੱਚ ਨਚੀਜ ਜਦੋਂ ਗੁਰੂ ਦੀ ਸ਼ਰਨ ਵਿੱਚ ਪਿਆ ਹਾਂ ਤੇ ਮੇਰੇ ਗੁਰੂ ਦੀ ਏਡੀ ਵੱਡੀ ਵਡਿਆਈ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਕਰ ਦਇਆ ਨਾਮ ਪ੍ਰਗਾਸ। ਮੇਰੇ ਗੁਰੂ ਨੇ ਦਇਆ ਕਰਕੇ ਮੇਰੇ ਹਿਰਦੇ ਵਿੱਚ ਨਾਮ ਦਾ ਚਾਨਣ ਵਸਾ ਦਿੱਤਾ ਤੇ ਐਸੇ ਜਨ ਨੂੰ, ਐਸੇ ਹਰੀ ਦੇ ਸੇਵਕ ਨੂੰ ਸਦਾ ਸਾਡੀ ਨਮਸਕਾਰ ਹੈ। ਹੁਣ ਜਨ ਤੇ ਆਪਾਂ ਕਹਿ ਦਿੰਦੇ ਹਾਂ, ਨਮਸਕਾਰ ਵੀ ਆਪਾਂ ਕਹਿੰਦੇ ਹਾਂ ਵੀ ਕਰਨੀ ਚਾਹੀਦੀ, ਪਰ ਜਨ ਹੈ ਕਿਹੜਾ? ਭਗਤ ਕਬੀਰ ਸਾਹਿਬ ਕਹਿੰਦੇ ਵੇਖੋ ਜਨ ਦੀ ਅਵਸਥਾ, ਕਬੀਰ ਰੋੜਾ ਹੋਏ ਰੋ ਵਾਟ ਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂਹੇ ਮਿਲੈ ਭਗਵਾਨ। ਰੋੜੇ ਤੋਂ ਸ਼ੁਰੂ ਕੀਤਾ ਕਿ ਜਿਵੇਂ ਰੋੜਾ ਰਸਤੇ ਵਿੱਚ ਪਿਆ ਹੋਵੇ, ਕੋਈ ਠੋਡਾ ਮਾਰ ਕੇ ਇੱਧਰ ਕਰ ਦੇਵੇ ਇੱਧਰ ਕਰ ਦੇਵੇ, ਕੋਈ ਪਰਵਾਹ ਨਹੀਂ, ਰੋੜੇ ਵਰਗਾ ਬਣ ਜਾ, ਕੋਈ ਬੁਰਾ ਕਹੀ ਚੱਲੇ, ਕੋਈ ਭਲਾ ਕਹੀ ਚੱਲੇ, ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਨਾ ਆਸ ਰੱਖੀ ਵੀ ਮੈਨੂੰ ਮਾਨ ਸਨਮਾਨ ਕਿੱਧਰੋਂ ਮਿਲਦਾ, ਮੈਨੂੰ ਨਰਾਦਰ ਕਿੱਧਰੋਂ ਮਿਲਦਾ, ਕਿਉਂਕਿ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀਂ। ਤਤ ਸਮਦਰਸੀ ਸੰਤੋ, ਕੋਈ ਕੋਟ ਮੰਦਾਹੀ ਜਿਹੜਾ ਇਸੇ ਵਿੱਚ ਹੀ ਪਿਆ ਵੀ ਮੇਰਾ ਆਦਰ ਕਿੱਧਰੋਂ ਤੇ ਮੈਨੂੰ ਨਰਾਦਰ ਕਿੱਧਰੋਂ ਮਿਲਿਆ, ਉਹ ਕਾਹਦਾ ਸੇਵਕ ਹੈ? ਜਨ ਤੇ ਰੋੜੇ ਵਰਗਾ ਵੀ ਜਿਵੇਂ ਇੱਟ ਨੂੰ ਆਪਣੇ ਆਪ ਵਿੱਚ ਪੂਰਾ ਹੋਣ ਦਾ ਹੰਕਾਰ ਹੈ, ਲੋਕੀ ਸੰਭਾਲ ਸੰਭਾਲ ਰੱਖਦੇ ਨੇ, ਪਰ ਰੋੜਾ ਤੇ ਮਿਸਤਰੀਆਂ ਦੇ ਹੱਥ ਵੀ ਆ ਜਾਵੇ ਤੇ ਤੇਸੀ ਮਾਰ ਮਾਰ ਕੇ ਕੰਕਰਾਂ ਬਣਾ ਦਿੰਦੇ ਨੇ। ਕਹਿੰਦੇ ਰੋੜੇ ਵਰਗਾ ਬਣ ਫਿਰ ਹਰੀ ਦਾ ਜਨ ਬਣੇਗਾ, ਐਵੇਂ ਨਹੀਂ। ਕਬੀਰ ਰੋੜਾ ਹੋਏ ਰੋ ਬਾਟ ਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂਹੇ ਮਿਲੈ ਭਗਵਾਨ। ਹੇ ਪ੍ਰਭੂ, ਤੇਰਾ ਕੋਈ ਇਹੋ ਜਿਹਾ ਦਾਸ ਹੋਵੇ ਤੇ ਤੂੰ ਉਹਨੂੰ ਮਿਲਦਾ। ਫਿਰ ਅੱਗੇ ਕਿਹਾ, ਜੇ ਰੋੜੇ ਵਰਗਾ ਵੀ ਬਣ ਗਿਆ ਤੇ ਇਹ ਨਾ ਕਵੀ ਵੀ ਮੇਰੀ ਮੰਜ਼ਿਲ ਪੂਰੀ ਹੋ ਗਈ ਹੈ। ਉਹਦੇ ਵਿੱਚ ਵੀ ਇੱਕ ਔਗਣ ਹੈ ਕਿ ਉਹ ਰਸਤੇ ਵਿੱਚ ਪਿਆ ਹੁੰਦਾ, ਆਉਣ ਜਾਣ ਵਾਲੇ ਰਾਹੀਆਂ ਦੇ ਪੈਰਾਂ ਨੂੰ ਵੱਜਦਾ, ਸੱਟ ਲਾਉਂਦਾ। ਹਰੀ ਦਾ ਜਨ ਕਿਸੇ ਨੂੰ ਸੱਟ ਨਹੀਂ ਲਾਉਂਦਾ, ਆਪਣੇ ਤੇ ਸੱਟ ਸਹਾਰ ਕੇ, ਆਪਣੇ ਆਪ ਨੂੰ ਸੰਕਟ ਵਿੱਚ ਪਾ ਕੇ, ਧਰਮ ਦੀ ਚਾਦਰ ਬਣ ਕੇ ਦੂਜਿਆਂ ਦੇ ਪਰਦੇ ਕਰ ਜਾਂਦਾ। ਨਕਲੀ ਤੇ ਦੰਭੀ ਪਖੰਡੀ ਗੁਰੂ ਲੋਕਾਂ ਨੂੰ ਸੰਕਟ ਵਿੱਚ ਪਾ ਕੇ ਆਪ ਐਸ਼ਾਂ ਕਰਦੇ ਨੇ। ਅਸਲੀ ਤੇ ਨਕਲੀ ਗੁਰੂ ਵਿੱਚ ਫਰਕ ਹੀ ਇਹ ਹੈ ਕਿ ਅਸਲੀ ਗੁਰੂ ਘਰ ਤੋਂ ਬਾਹਰ ਆਉਂਦਾ ਤੇ ਬਾਬਰ ਦੀ ਹਵਾਲਾਤ ਵਿੱਚ ਬੈਠਦਾ, ਤੱਤੀ ਤਵੀ ਤੇ ਬੈਠਦਾ, ਚਾਂਦਨੀ ਚੌਂਕ ਸ਼ਹੀਦ ਹੁੰਦਾ, ਸਰਬੰਸ ਕੁਰਬਾਨ ਕਰਕੇ ਆਪਣੇ ਆਪ ਨੂੰ ਸੰਕਟ ਵਿੱਚ ਪਾ ਕੇ ਲੋਕਾਂ ਨੂੰ ਸੰਕਟ ਤੋਂ ਬਾਹਰ ਕੱਢਦਾ, ਤੇ ਨਕਲੀ ਲੋਕ ਜਿਹੜੇ ਗੁਰੂ ਨੇ ਉਹ ਲੋਕਾਂ ਨੂੰ ਸੰਕਟ ਵਿੱਚ ਪਾ ਕੇ ਆਪਣੀ ਐਸ਼ ਪ੍ਰਸਤੀ ਕਰਨਾ ਚਾਹੁੰਦੇ ਨੇ। ਸਭ ਕਹਿੰਦੇ ਕੇਵਲ ਰੋੜਾ ਬਣ ਗਿਆ ਤੇ ਗੱਲ ਨਹੀਂ ਬਣੀ, ਖੇ ਵਰਗਾ ਬਣ ਕਿਉਂਕਿ ਕਬੀਰ ਰੋੜਾ ਹੁਆ ਤਾਂ ਕਿਹਾ ਭਇਆ ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ। ਜੇ ਰੋੜੇ ਤੋਂ ਖੇ ਵਰਗਾ ਵੀ ਬਣ ਗਿਆ ਤੇ ਕਹਿੰਦੇ ਫਿਰ ਵੀ ਅਜੇ ਪ੍ਰਾਪਤੀ ਨਹੀਂ, ਖੇ ਵਿੱਚ ਵੀ ਇੱਕ ਔਗਣ ਹੈ ਕਿ ਉਹ ਜਦੋਂ ਉੱਡ ਕੇ ਦੂਜਿਆਂ ਦੇ ਕੱਪੜਿਆਂ ਤੇ ਸਰੀਰਾਂ ਤੇ ਪੈਂਦੀ ਉਹਨਾਂ ਨੂੰ ਗੰਦਾ ਕਰ ਦਿੰਦੀ ਹੈ। ਹਰੀ ਦਾ ਸੇਵਕ ਦੂਜਿਆਂ ਨੂੰ ਮਲੀਨ ਨਹੀਂ ਕਰਦਾ, ਉਹ ਤਾਂ ਮਹਾਂ ਪਵਿੱਤਰ ਸਾਧਕਾ ਸੰਗ, ਉੱਥੇ ਜਾ ਕੇ ਤਾਂ ਜੀਵਨ ਪਵਿੱਤਰ ਹੁੰਦੇ ਨੇ, ਮਲੀਨ ਨਹੀਂ ਹੁੰਦੇ। ਖੇ ਵਿੱਚ ਵੀ ਇੱਕ ਔਗਣ ਹੈ ਕਬੀਰ, ਖੇ ਹੋਈ ਤੋ ਕਿਹਾ ਭਇਆ ਜੋ ਉੱਡ ਲੱਗੈ ਅੰਗ, ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਜੇ ਰੋੜੇ ਤੋਂ ਖੇ ਵਰਗਾ ਬਣ ਗਿਆ, ਖੇ ਤੋਂ ਪਾਣੀ ਵਰਗਾ ਬਣ ਗਿਆ, ਕਿਉਂਕਿ ਸਰੀਰ ਵਿੱਚ ਸਭ ਤੋਂ ਨੀਵੇਂ ਪੈਰ ਨੇ, ਪੈਰਾਂ ਹੇਠ ਧਰਤੀ ਹੈ ਤੇ ਪਾਣੀ ਧਰਤੀ ਦੇ ਵੀ ਥੱਲੇ ਹੈ। ਕਹਿੰਦੇ ਪਾਣੀ ਵਰਗਾ ਬਣ ਜਾ, ਕਿਉਂਕਿ ਪਾਣੀ ਚੱਲੇ ਨਵਾਣ ਨੂੰ, ਪਾਣੀ ਦਾ ਆਪਣਾ ਕੋਈ ਰੰਗ ਨਹੀਂ, ਹਰ ਰੰਗ ਨੂੰ ਆਪਣੇ ਵਿੱਚ ਸਮੋ ਕੇ ਉਹਨੂੰ ਉਸ ਰੰਗ ਨੂੰ ਪ੍ਰਵਾਨ ਕਰ ਲੈਂਦਾ। ਸਾਹਿਬ ਕਹਿੰਦੇ ਪਾਣੀ ਤੱਕ ਵੀ ਤੂੰ ਪਹੁੰਚ ਗਿਆ ਤੇ ਅਜੇ ਮੰਜ਼ਿਲ ਪ੍ਰਾਪਤ ਨਹੀਂ ਹੋਈ। ਕਬੀਰ ਪਾਣੀ ਹੁਆ ਤਾਂ ਕਿਆ ਭਇਆ ਸੀਰਾ ਤਾਤਾ ਹੋਏ, ਵੀ ਜੇ ਕਿਸੇ ਨੇ ਅੱਗ ਬਾਲ ਦਿੱਤੀ ਤੇ ਗਰਮ ਹੋ ਗਏ, ਜੇ ਕਿਸੇ ਨੇ ਅੱਗ ਪਛਾਂ ਕਰ ਲਈ ਤੇ ਠੰਡੇ ਹੋ ਗਏ। ਕਹਿੰਦੇ ਹਰੀ ਦਾ ਜਨ ਨਹੀਂ, ਫਿਰ ਹਰੀ ਦਾ ਜਨ ਜਿਹਨੂੰ ਨਮਸਕਾਰ ਕਰਨੀ ਆ ਉਹ ਕਿਹੋ ਜਿਹਾ ਹੋਵੇ? ਕਹਿੰਦੇ ਨਾ ਰੋੜੇ ਵਰਗਾ, ਨਾ ਖੇ ਵਰਗਾ, ਨਾ ਪਾਣੀ ਵਰਗਾ, ਹਰੀ ਦਾ ਜਨ ਤੇ ਹਰੀ ਵਰਗਾ ਹੀ ਹੁੰਦਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਬ੍ਰਹਮ ਗਿਆਨੀ ਆਪ ਪਰਮੇਸ਼ਰ, ਜਿਹੜਾ ਸੱਚਮੁੱਚ ਪਰਮੇਸ਼ਰ ਵਰਗਾ ਉਹਨੂੰ ਬ੍ਰਹਮ ਗਿਆਨੀ ਕਹਿ ਲਵੋ, ਉਹਨੂੰ ਹਰੀ ਦਾ ਜਨ ਕਹਿ ਕੇ ਨਮਸਕਾਰ ਕਰੋ। ਪਰ ਕਿਸੇ ਪਖੰਡੀ ਨੂੰ, ਕਿਸੇ ਠੱਗ ਨੂੰ ਬ੍ਰਹਮ ਗਿਆਨੀ ਜਾਂ ਹਰ ਜਨ ਸਮਝ ਕੇ ਮੱਥੇ ਨਾ ਟੇਕਣ ਲੱਗ ਪਿਓ। ਸਾਹਿਬ ਕਹਿੰਦੇ ਜਿਹੜਾ ਸੁਭਾਅ ਪਰਮੇਸ਼ਰ ਦਾ ਹੈ ਨਾ, ਉਹੀ ਹਰੀ ਦੇ ਸੇਵਕ ਦਾ ਹੈ। ਦਸ ਪਾਤਸ਼ਾਹੀਆਂ ਨੇ ਇਸੇ ਕਰਕੇ ਪ੍ਰਭੂ ਦੇ ਸੇਵਕ, ਪ੍ਰਭੂ ਦਾ ਜਨ ਆਪਣੇ ਆਪ ਨੂੰ ਕਿਹਾ, ਤੇ ਉਸੇ ਜਨ ਨੂੰ ਸਾਡੀ ਨਮਸਕਾਰ ਹੈ ਜਿਹੜਾ ਪਰਮੇਸ਼ਰ ਵਰਗਾ ਹੈ। ਸਾਹਿਬ ਕਹਿਣ ਲੱਗੇ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਵਸਿਆ ਹੋਇਆ ਨਾ, ਜਾਂਕੈ ਹਿਰਦੈ ਵਸੈ ਪੈ ਭੰਜਨ, ਤਿਸ ਜਾਨੈ ਸਗਲ ਜਹਾਨ। ਸਾਰਾ ਜਹਾਨ ਉਹਨਾਂ ਦੀ ਫਿਰ ਵਡਿਆਈ ਕਰਦਾ, ਉਹਨਾਂ ਦੀ ਸ਼ੋਭਾ ਕਰਦਾ ਹੈ।
ਹਰ ਕਿਰਪਾ ਤੇ ਪਾਈਐ ਹਰ ਜਪ, ਨਾਨਕ ਨਾਮ ਆਧਾਰਾ।
ਹਰੀ ਪਰਮੇਸ਼ਰ ਦੀ ਕਿਰਪਾ ਤੇ ਹੀ ਹਰੀ ਪਰਮੇਸ਼ਰ ਦਾ ਜਾਪ, ਸਿਮਰਨ, ਬੰਦਗੀ ਵਾਲਾ ਗੁਣ ਪ੍ਰਾਪਤ ਹੁੰਦਾ, ਤੇ ਜਿਨ੍ਹਾਂ ਨੂੰ ਇਹ ਪ੍ਰਾਪਤ ਹੋ ਜਾਵੇ ਨਾਨਕ ਨਾਮ ਆਧਾਰਾ, ਉਹਨਾਂ ਜੀਵਾਂ ਦਾ ਫਿਰ ਆਧਾਰ ਬੇਸ ਪਰਮੇਸ਼ਰ ਦਾ ਨਾਮ ਬਣ ਜਾਂਦਾ ਹੈ ਨਾਨਕ। ਉਹਨਾਂ ਜੀਵਾਂ ਦੀ ਜ਼ਿੰਦਗੀ ਦਾ ਆਧਾਰ ਪਰਮੇਸ਼ਰ ਆਪ ਪਰਮੇਸ਼ਰ ਦਾ ਨਾਮ ਬਣਦਾ। ਉਹਨਾਂ ਦੇ ਹਿਰਦੇ ਵਿੱਚੋਂ ਆਵਾਜ਼ ਆਉਂਦੀ ਹੈ ਕਿ ਸਾਚਾ ਨਾਮ ਮੇਰਾ ਆਧਾਰੋ, ਕਿਉਂਕਿ ਗੁਰੂ ਅਮਰਦਾਸ ਜੀ ਹਰ ਜਨ ਨੇ ਨਾ, ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ, ਉਹ ਹਰ ਜਨ ਉਹਦਾ ਆਧਾਰ ਵੀ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ। ਉਹਨਾਂ ਦੀ ਜ਼ਿੰਦਗੀ ਦਾ ਆਧਾਰ, ਉਹਨਾਂ ਦੀ ਜ਼ਿੰਦਗੀ ਦਾ ਬੇਸ ਪਰਮੇਸ਼ਰ ਦਾ ਨਾਮ ਬਣ ਜਾਂਦਾ। ਉਹ ਹਮੇਸ਼ਾ ਆਖਦੇ ਨੇ ਕਿ ਹੇ ਭਾਈ, ਨਾਮ ਤੋਂ ਬਿਨਾਂ ਜੀਵਨ ਦੇ ਵਿੱਚ ਬਰਕਤਾਂ ਨਹੀਂ, ਨਾਮ ਤੋਂ ਬਿਨਾਂ ਜੀਵਨ ਦੇ ਵਿੱਚ ਤਰੱਕੀ ਨਹੀਂ, ਸਫਲਤਾ ਨਹੀਂ, ਨਾਮ ਤੋਂ ਬਿਹੂਣਾ ਜੀਵਨ ਇਵੇਂ ਹੈ। ਕਣ ਬਿਨਾਂ ਜੈਸੇ ਥੋਤਰ ਤੁਖਾ, ਨਾਮ ਬਿਹੂਨ ਸੂਨੇ ਸੇ ਮੁਖਾ। ਸੋ ਗਰੀਬ ਨਵਾਜ਼ ਸ਼ਬਦ ਦੀ ਸੰਪੂਰਨਤਾ ਕਰ ਰਹੇ ਨੇ ਕਿ ਉਹ ਹਰੀ ਦਾ ਜਨ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਵਸਿਆ, ਜਿਹੜਾ ਮਾਲਕ ਦੀ ਦਇਆ ਦ੍ਰਿਸ਼ਟੀ ਦਾ ਪਾਤਰ ਬਣ ਕੇ ਨਾਮ ਨੂੰ ਜਪਦਾ, ਉਹਨਾਂ ਦੀ ਜ਼ਿੰਦਗੀ ਦਾ ਆਧਾਰ ਫਿਰ ਪਰਮੇਸ਼ਰ ਦਾ ਨਾਮ ਬਣ ਜਾਂਦਾ। ਸਤਿਗੁਰੂ ਕਿਰਪਾ ਕਰਨ, ਪਾਵਨ ਗੁਰ ਸ਼ਬਦ ਦੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਣ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਪਾਵਨ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਜਾ ਕੈ ਹਿਰਦੈ ਬਸਿਆ ਮੇਰਾ ਹਰ ਹਰ, ਤਿਸ ਜਨ ਕਉ ਕਰਹੁ ਨਮਸਕਾਰ। ਹਰ ਕਿਰਪਾ ਤੇ ਪਾਈਐ ਹਰ ਜਪ, ਨਾਨਕ ਨਾਮ ਆਧਾਰਾ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।